142 Kennedy Road South in Brampton. Huge sale. Jo le gaya, so le gaya.
Jo reh gaya, so reh gaya.
Sodi Furniture. Nya saal, nya furniture. 905-874-7171. Sodi Furniture Store Clearance.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा पाशा, 647-290-3773।
एक अजिही जगह जिथे बहुत कुछ हो रहा है, एक जगह जो उतरी खाना नू दखन दी निर्माण समर्थन नाल जोड़ के इसी अर्थव्यवस्था नू पुनर्निर्मित कर रही है। एक जगह जिस विच कैनेडा दे पहले इलेक्ट्रिक वाहन अते बैटरी दे प्लांटा विच $44 अरब तो वादा निवेश होया है, जिथे अज दी तारीख विच वधेरे लोग काम कर रहे हन अते ज्यादा कमाई कर रहे हन। एक जगह ओंटारियो है, ontario.ca/rebuildingoureconomy ते वधेरे जानो। ओंटारियो सरकार द्वारा भुगतान शुदा।
ਸਿਟੀ ਆਫ ਬ੍ਰੈਂਪਟਨ ਦੇ ਵਿੰਟਰ ਲਾਈਟ ਫੈਸਟੀਵਲ ਨੂੰ ਅਨੁਭਵ ਕਰੋ, ਜਿਸ ਨੂੰ ਫੀਲਡ ਗੇਟ ਡਿਵੈਲਪਮੈਂਟਸ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਨਵੰਬਰ 15-16 ਨੂੰ ਹੋਲੀਡੇ ਸੀਜ਼ਨ ਦਾ ਸਵਾਗਤ ਕਰੋ ਅਤੇ ਪੂਰੇ ਪਰਿਵਾਰ ਲਈ ਮੁਫਤ ਤਿਉਹਾਰਾਂ ਅਤੇ ਸਮਾਗਮਾਂ ਦਾ ਆਨੰਦ ਮਾਣੋ। ਇੱਥੇ ਹੋਵੇਗੀ ਸਾਲਾਨਾ ਟ੍ਰੀ ਲਾਈਟਨਿੰਗ ਸੈਰੇਮਨੀ, ਹੋਲੀਡੇ ਸ਼ਾਪਿੰਗ ਅਤੇ ਨਾਲ ਹੀ ਸੈਂਟਾ ਨੂੰ ਹੈਲੋ ਕਹੋ ਬ੍ਰੈਂਪਟਨ ਸੈਂਟਾ ਪਰੇਡ ਦੇ ਵਿੱਚ। ਇਸ ਸੀਜ਼ਨ ਕੁਝ ਨਵਾਂ ਕਰੋ ਅਤੇ ਆਉਣ ਵਾਲੇ ਸ਼ੁੱਕਰਵਾਰ ਨੂੰ ਲੋੜਵੰਦਾਂ ਵਾਸਤੇ ਅਨਰੈਪ ਟੋਏ ਲਿਆਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ brampton.ca/winterlights।
ਜਾ ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ, 6473008436 6473384
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 416213-1165।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, पीआर वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी। रियल स्टेट की कोई भी ट्रांजैक्शन करने वास्ते एक चंगी ला फर्म का थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह की रियल स्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020 905-456-2020 अमनदीप कपला।
वाहिगुरु जी का खालसा, वाहिगुरु जी की फतेह। आप सब नूं बेनती है कि एजुकेट पंजाब प्रोजेक्ट वालों पंजाब दे विच विद्या दा लंगर चल रहा है, सो आओ इस चलदे विद्या दे लंगर विच अपना योगदान पाइए ते गरीब घरां दे बच्चां नूं पढ़ाई करवाइए। तुसी अपना 100% दसवंध डोनेशन एक किसी गरीब बच्चे दी पढ़ाई ते लगा सकते हो। तुसी जो भी डोनेशन दोगे 100% एजुकेट पंजाब प्रोजेक्ट वालों बच्चे दे खाते विच पाया जाएगा। आप जी अपने स्पॉन्सर किते हुए बच्चे नूं मिल भी सकते हो अते फोन ते गल भी कर सकते हो। सो आओ इस चलदे लंगर विच अपना योगदान पाउण लई साडी वेबसाइट www.educatepunjab.net ते विजिट करो या 647-745-1613 ते सानू संपर्क करो जी। आओ एक एक लोड़वंद बच्चे दी बांह फड़ के उसनूं पढ़ाई करांगे।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। RRSP या RESP करवानी है, इनकम टैक्स प्लानिंग लई भी राजपाल ब्राड तुहाडी मदद कर सकदे हन।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
की तुहानू पता है कि वड्डे फाइनेंशियल इंस्टीट्यूशंस तुहाडे इन्वेस्ट कीते पैसे ते मोटी कमाई करदे ने? की तुहानू तुहाडीआं इन्वेस्टमेंट्स ते सोहणी रिटर्न मिलदी है? की तुहाडे इन्वेस्ट कीते प्रिंसिपल ते इंटरेस्ट दी सेफ्टी दी कोई गारंटी है?
इस पक्खों मैं बिल्कुल बेफिक्र हां।
मैनू मेरीआं लैंड इन्वेस्टमेंट्स ते 15% गारंटीड रिटर्न मिलदी है ते ओह भी कंपाउंडेड एनुअली, ते उत्तों मेरे पैसिआं दी 100% सेफ्टी ते सिक्योरिटी दी गारंटी। हो गया ना हैरान? कोई गल नहीं, इस सुविधा तुहाडे लई भी उपलब्ध है। वधेरे जानकारी लई रीमैक्स स्पैशलिस्ट ते चरणजीत ब्राड़ नूं हुणे कॉल करो 647-384-3636।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਕਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ ਤੁਸੀਂ? ਮੈਂ ਨਾ ਜਦੋਂ ਸਵੇਰੇ ਉੱਠਿਆ ਤੇ ਮੇਰੇ ਟੇਬਲ ਦੇ ਸਾਹਮਣੇ ਨਾ ਮੈਂ 3 ਸਟੈਚੂ ਰੱਖੇ ਹੋਏ, ਮੈਂ ਸੱਚੀ ਗੱਲ ਕਰ ਰਿਹਾ, ਆ ਕੇ ਘਰੇ ਦੇਖ ਲਿਓ ਤੁਸੀਂ। ਉਹ ਵੈਸੇ ਹੀ ਕਿਤੋਂ ਮਿਲ ਗਏ ਸੀਗੇ 3 ਸਟੈਚੂ, ਬੜੇ ਛੋਟੇ ਛੋਟੇ ਨੇ, ਬੜੇ ਸੋਹਣੇ ਜਿਹੇ ਨੇ। ਉਹ ਬਾਂਦਰ ਨੇ ਜੀ, ਤਿੰਨੇ ਛੋਟੇ ਛੋਟੇ, ਤੇ ਤਿੰਨ ਉਹੀ ਬਾਂਦਰ ਨੇ ਜਿਨ੍ਹਾਂ ਬਾਰੇ ਤੁਸੀਂ ਸੁਣਿਆ ਵੀ ਮਹਾਤਮਾ ਗਾਂਧੀ ਦੇ 3 ਬਾਂਦਰ ਨੇ। ਉਹ ਹਾਸਾ ਤਾਂ ਮੈਨੂੰ ਵੈਸੇ ਹੀ ਆ ਗਿਆ, ਤੁਸੀਂ ਤਾਂ ਪੜ੍ਹ ਲਿਆ ਸੁਣ ਲਿਆ, ਮੈਂ ਰੱਖੇ ਹੋਏ ਨੇ ਕੋਲੇ ਸਟੈਚੂਜ਼। ਇੱਕ ਦੇ ਮੂੰਹ ਦੇ ਉੱਤੇ ਹੱਥ ਰੱਖਿਆ ਹੋਏ ਆ, ਇੱਕ ਦੇ ਕੰਨਾਂ ਤੇ ਹੱਥ ਰੱਖੇ ਹੋਏ ਆ, ਤੇ ਇੱਕ ਦੇ ਅੱਖਾਂ ਉੱਤੇ ਹੱਥ ਰੱਖੇ ਹੋਏ ਆ। ਅਸੀਂ ਛੋਟਿਆਂ ਹੁੰਦਿਆਂ ਪੜਿਆ ਸੀ, ਬਾਪੂ ਗਾਂਧੀ ਨੇ ਸਾਨੂੰ ਸਿੱਖਿਆ ਦਿੱਤੀ ਸੀ
ਬਾਪੂ ਕੇ ਤੀਨ ਬੰਦਰ ਆਪਾਂ ਸਟੋਰੀ ਪੜ੍ਹਦੇ ਆ ਨਾ, ਮਤਲਬ ਉਹਦਾ ਤੁਸੀਂ ਜਾਣਦੇ ਹੀ ਹੋ ਬਈ ਉਹ ਸਾਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਬਈ ਬੁਰਾ ਨਹੀਂ ਸੁਣਨਾ ਚਾਹੀਦਾ, ਬੁਰਾ ਵੇਖਣਾ ਨਹੀਂ ਚਾਹੀਦਾ ਤੇ ਬੁਰਾ ਕਹਿਣਾ ਨਹੀਂ ਚਾਹੀਦਾ। ਬਾਪੂ ਕੇ ਤੀਨ ਬੰਦਰ, ਪਰ ਉਹ ਬੁੱਤਾਂ ਨੂੰ ਦੇਖ ਕੇ ਮੈਨੂੰ ਐਂ ਲੱਗਣ ਲੱਗ ਗਿਆ ਵੀ ਜਿਵੇਂ ਕਹਿ ਰਹੇ ਹੁਣ ਵੀ ਨਾ ਕੁਛ ਵੇਖੋ ਨਾ ਕੁਛ ਸੁਣੋ ਤੇ ਨਾ ਕੁਛ ਬੋਲੋ, ਚੁੱਪ ਚਾਪ ਆਪਣੀ ਜ਼ਿੰਦਗੀ ਜਿਉਂ ਹੀ ਜਾਓ। ਫਿਰ 5 ਕੁ ਮਿੰਟਾਂ ਬਾਅਦ ਮੇਰੇ ਮਨ ਦੇ ਵਿੱਚ ਖਿਆਲ ਆ ਗਿਆ ਵੀ ਅਸੀਂ ਜਿਹੜੇ ਭਾਰਤੀ ਲੋਕ ਹਾਂ, ਭਾਰਤ ਚੋਂ ਆਏ ਹਾਂ ਨਾ, ਇਸ ਕਰਕੇ ਭਾਰਤੀ ਲੋਕ, ਕੋਈ ਮੈਂ ਇਹਨੂੰ ਕੋਈ ਮਤਲਬ ਉਸ ਸੈਂਸ ਚ ਨਹੀਂ ਰਹਿ ਰਿਹਾ, ਭਾਰਤੀ ਲੋਕ ਬੜੇ ਚੰਗੇ ਨੇ, ਦੁਨੀਆਂ ਦੇ ਸਾਰੇ ਲੋਕ ਹੀ ਚੰਗੇ ਨੇ, ਸਾਰੀ ਕੁਦਰਤੀ ਚੰਗੀ ਹੈ ਜੀ, ਤੁਸੀਂ ਲੋਕਾਂ ਦੀ ਗੱਲ ਛੱਡੋ, ਜਿਉਂਦੀ ਜਾਗਦੀਆਂ ਚੀਜ਼ਾਂ ਸਾਰੀਆਂ ਚੰਗੀਆਂ ਨੇ, ਪਰ ਵਿੱਚ ਇੱਕ ਕੁਛ ਕੁ ਸ਼ਰਾਰਤੀ ਅੰਸਰ ਨੇ। ਅਸੀਂ ਆਪਣਿਆਂ ਬਾਰੇ ਸਭ ਤੋਂ ਵੱਧ ਜਾਣਦੇ ਹਾਂ ਕਿਉਂਕਿ ਆਪਣਿਆਂ ਦੇ ਹੀ ਨੇੜੇ ਰਹੇ ਹਾਂ, ਆਪਣਿਆਂ ਦੇ ਵਿੱਚੋਂ ਹੀ ਹਾਂ ਨਾ। ਸਾਨੂੰ ਸਿਖਾਇਆ ਵੀ ਇਹੀ ਗਿਆ ਵੀ ਮਾੜੀ ਗੱਲ ਬੋਲਣੀ ਨਹੀਂ, ਤੁਸੀਂ ਸੋਚਣੀ ਵੀ ਨਹੀਂ ਮਾੜੀ ਗੱਲ, ਕਹਿਣੀ ਵੀ ਨਹੀਂ ਮਾੜੀ ਗੱਲ, ਕੁੱਟ ਕੁੱਟ ਕੇ ਸਾਡੇ ਮਨਾਂ ਦੇ ਵਿੱਚ ਗੱਲ ਭਰੀ ਗਈ ਹੈ। ਧਾਰਮਿਕ ਗ੍ਰੰਥਾਂ ਦੇ ਵਿੱਚ ਬਾਰ ਬਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਇਹ ਸੁਣਾਈ ਜਾਂਦੀ ਹੈ, ਵੱਡਿਆਂ ਵੱਲੋਂ ਸਾਨੂੰ ਇਹ ਕਿਹਾ ਜਾਂਦਾ, ਵੱਡਿਆਂ ਵੱਲੋਂ ਕਿਹਾ ਤਾਂ ਜਾਂਦਾ ਪਰ ਵੱਡੇ ਸਾਨੂੰ ਟੇਢੇ ਤਰੀਕੇ ਨਾਲ ਪ੍ਰੈਕਟੀਕਲੀ ਸਾਨੂੰ ਦਿਖਾਉਂਦੇ ਨੇ ਵੀ ਜਿਹੜਾ ਝੂਠ ਬੋਲਦਾ ਨਾ ਕਾਮਯਾਬ ਉਹੀ ਹੋਈ ਆ, ਕਹਿੰਦੇ ਨਹੀਂ ਸਾਨੂੰ ਪਰ ਉਹਨਾਂ ਦੀਆਂ ਗੱਲਾਂ ਚੋਂ ਇਸ ਤਰ੍ਹਾਂ ਲੱਗਦਾ। ਸਾਡੇ ਲੀਡਰ ਕਹਿੰਦੇ ਨਹੀਂ ਪਰ ਜਦੋਂ ਬੇਈਮਾਨ ਲੀਡਰ ਚੋਣਾਂ 'ਚ ਝੂਠ ਸਫਾਨ ਬੋਲ ਕੇ ਵਿਰੋਧੀ ਪਾਰਟੀਆਂ ਦੇ ਖਿਲਾਫ ਪ੍ਰਚਾਰ ਕਰਕੇ ਸਾਰੇ ਕ੍ਰਾਈਮ ਕਰਕੇ ਗੱਦੀ ਦੇ ਉੱਤੇ ਜਾ ਕੇ ਬੈਠ ਜਾਂਦੇ ਨੇ ਤੇ ਉਹਦਾ ਸਿੱਟਾ ਇਹੀ ਨਿਕਲਦਾ ਵੀ ਬੁਰਾ ਕਰੀ ਵੀ ਜਾਓ, ਬੁਰਾ ਬੋਲੀ ਵੀ ਜਾਓ, ਬੁਰਾ ਸੁਣੀ ਵੀ ਜਾਓ। ਤੁਸੀਂ ਕਹੋਗੇ ਜੀ ਹੁਣ ਇੰਡੀਆ ਦੀ ਗੱਲ ਛੱਡੋ ਜੀ, ਆਪਾਂ ਤਾਂ ਇੱਥੇ ਆ ਗਏ ਹਾਂ, ਅਸੀਂ ਜਿੱਥੇ ਜਿੱਥੇ ਜਾਂਦੇ ਹਾਂ ਜੀ ਆਪਾਂ ਇਹ ਆਪਣੀ ਵਿਰਾਸਤ ਆ ਜਿਹੜੀ ਉਹ ਨਾਲ ਲੈ ਕੇ ਜਾਂਦੇ ਹਾਂ। ਮੈਨੂੰ ਯਾਦ ਆ 2 ਕੁ ਮਹੀਨੇ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਲੇਖ ਪੜ੍ਹ ਕੇ ਸੁਣਾਇਆ ਸੀ, ਉਹ ਆਸਟ੍ਰੇਲੀਅਨ ਕੋਈ ਔਥਰ ਸੀਗਾ, ਉਹਨੇ ਭਾਰਤੀ ਲੋਕਾਂ ਬਾਰੇ ਲਿਖਿਆ ਸੀ, ਉਹਦੀ ਪਹਿਲੀ ਲਾਈਨ ਸੁਣ ਕੇ ਗੁੱਸਾ ਬਹੁਤ ਆਉਂਦਾ ਸੀ, ਉਹਦੇ 'ਚ ਲਿਖਿਆ ਸੀ ਭਾਰਤੀ ਲੋਕ ਬੇਈਮਾਨ ਹਨ। ਚਲੋ ਜਨਰਲਾਈਜ਼ ਨਹੀਂ ਕਰਨਾ ਚਾਹੀਦਾ ਪਰ ਰਾਈਟਰ ਨੇ ਲਿਖਤਾ ਜੀ, ਤੇ ਉਹਦਾ ਸ਼ਬਦ ਸ਼ਬਦ ਸੱਚ ਸੀ। ਮੈਨੂੰ ਪਤਾ ਸੀ ਵੀ ਕਈਆਂ ਨੇ ਕਿੰਤੂ ਪਰੰਤੂ ਕਰਨਾ, ਮੈਂ ਪੜ੍ਹ ਕੇ ਸੁਣਾਤਾ ਸਾਰੇ ਦਾ ਸਾਰਾ, ਤੇ ਉਸ ਦਿਨ ਵੀ ਮੈਨੂੰ ਕਈ ਫੋਨ ਆਏ ਬਾਅਦ ਦੇ ਵਿੱਚ ਕਹਿੰਦੇ ਭਾਜੀ ਆਹ ਲੇਖ ਭੇਜਿਓ, ਤੇ ਮੈਂ ਅੱਜ ਵੀ ਮੇਰਾ ਪੜ੍ਹ ਕੇ ਸੁਣਾਉਣ ਦਾ ਇਰਾਦਾ ਸੀਗਾ, ਜੇ ਤੁਹਾਡੇ ਕੋਲੇ ਹੋਵੇ ਕਿਸੇ ਕੋਲੇ, ਮੈਂ ਕਾਲ ਦੇ ਵਿੱਚ ਮੈਂ ਲੱਭ ਨਹੀਂ ਸਕਿਆ। ਮੈਨੂੰ ਪਤਾ ਕਈ ਸੱਜਣਾਂ ਨੂੰ ਮੈਂ ਵਟਸਐਪ ਦੇ ਉੱਤੇ ਭੇਜਿਆ ਸੀ ਵੀ ਆਹ ਪੜ੍ਹ ਲਓ ਭਾਈ ਤੁਸੀਂ। ਉਹਦੇ ਵਿੱਚ ਨਾ ਆਸਟ੍ਰੇਲੀਅਨ ਲੇਖਕ ਲਿਖਦਾ ਵੀ ਅਸੀਂ ਇੰਨੇ ਕੁ ਬੇਈਮਾਨ ਆ ਜਿਹੇ ਜਿਹੇ ਅਸੀਂ ਆਪ ਆ, ਅਸੀਂ ਆਲੇ ਦੁਆਲੇ ਨੂੰ ਉਹੋ ਜਿਹਾ ਸਮਝਦੇ ਹਾਂ। ਦੇਖੋ ਬੜੀ ਕੰਟਰਾਡਿਕਸ਼ਨ ਆ ਇਹਦੇ ਵਿੱਚ, ਐਡੀ ਵੱਡੀ ਕੰਟਰਾਡਿਕਸ਼ਨ ਆ ਵੀ ਆਲਾ ਦੁਆਲਾ ਨਾ ਸਾਨੂੰ ਆਪਣੇ ਆਪ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦਾ, ਕੁਦਰਤ ਨੇਚਰ ਸਾਨੂੰ ਇੱਕ ਨੈਚੁਰਲ ਰਿਦਮ ਚ ਰੱਖ ਕੇ ਸਾਡੀ ਜ਼ਿੰਦਗੀ ਨੂੰ ਅੱਗੇ ਤੋਰਦੀ ਆ, ਲੈਬੱਧ ਕਰਦੀ ਹੈ ਸਾਡੀ ਜ਼ਿੰਦਗੀ ਨੂੰ, ਇੱਕ ਸੁਰਤਾ ਲਿਆਉਂਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ, ਸਹਿਜਤਾ ਲਿਆਉਂਦੀ ਹੈ ਨੇਚਰ, ਆਲੇ ਦੁਆਲੇ ਦੇ ਨਾਲ ਮੇਲ ਮਿਲਾਪ ਰੱਖ ਕੇ ਅੱਗੇ ਚੱਲਣ ਦੀ ਗੱਲ ਕਰਦੀ ਉਹ, ਠੀਕ ਹੈ ਮਤਲਬ ਖਾਸ ਹਾਲਤਾਂ ਦੇ ਵਿੱਚ ਕੁਦਰਤ ਜਿਉਂਦੇ ਰਹਿਣ ਦੇ ਲਈ ਸੰਘਰਸ਼ ਵੀ ਕਰਨਾ ਪੈਂਦਾ, ਕਈ ਵਾਰੀ ਕੁਦਰਤੀ ਕਰੋਪੀ ਦਾ ਵੀ ਆਪਾਂ ਸ਼ਿਕਾਰ ਹੁੰਦੇ ਹਾਂ, ਪਰ ਐਕਸੈਪਸ਼ਨ ਆਰ ਆਲਵੇਜ਼ ਦੇਅਰ। ਫਿਲਾਸਫਰ ਵਿਗਿਆਨੀ ਮੰਨਦੇ ਨੇ ਵੀ ਆਲਾ ਦੁਆਲਾ ਮਾਹੌਲ ਸਾਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦਾ, ਮੰਨਦੇ ਹੀ ਨਹੀਂ ਉਹਨਾਂ ਨੇ ਥਿਊਰੀਆਂ ਦਿੱਤੀਆਂ ਵੀ ਮੈਨ ਇਜ਼ ਪ੍ਰੋਡਕਟ ਆਫ ਸੋਸਾਇਟੀ, ਹੁਣ ਇਹ ਤਾਂ ਫਿਰ ਇਸ ਤਰ੍ਹਾਂ ਹੋਣਾ ਚਾਹੀਦਾ ਵੀ ਜੇ ਅਸੀਂ ਚੰਗੇ ਮਾਹੌਲ ਚ ਆ ਗਏ ਤੇ ਅਸੀਂ ਚੰਗੇ ਬਣ ਜਾਈਏ, ਪਰ ਨਹੀਂ, ਅਸੀਂ ਕੀ ਹੈ, ਸਾਡੇ ਚ ਇੱਕ ਖਾਸ ਵਿਸ਼ੇਸ਼ਤਾ, ਸਾਨੂੰ ਇਹ ਗੁਣ ਆ ਜਿਹੜਾ ਪਤਾ ਨਹੀਂ ਔਗਣ, ਇਹ ਸਾਨੂੰ ਪੀੜ੍ਹੀ ਦਰ ਪੀੜ੍ਹੀ ਆਈ ਮਿਲਿਆ ਹੋਇਆ ਵੀ ਜਿੱਥੇ ਜਾਣਾ ਨਾ ਤੁਸੀਂ, ਬਸ ਤੁਸੀਂ ਝੱਲ ਖਿਲਾਰਨਾ ਉੱਥੇ, ਤੁਸੀਂ ਆਲੇ ਦੁਆਲੇ ਨੂੰ ਨਾ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਨੀ ਆ, ਆਲੇ ਦੁਆਲੇ ਵਰਗਾ ਬਣਨ ਦੀ ਕੋਸ਼ਿਸ਼ ਨਹੀਂ ਕਰਨੀ। ਅਸੀਂ ਮੰਦਰ ਚਲੇ ਜਾਈਏ, ਅਸੀਂ ਗੁਰਦੁਆਰੇ ਚਲੇ ਜਾਈਏ, ਮੰਦਰ ਗੁਰਦੁਆਰਾ ਮਸੀਤ ਚਲੇ ਜਾਈਏ, ਸਾਨੂੰ ਧਾਰਮਿਕ ਆਗੂ ਪ੍ਰਚਾਰ ਕਰਕੇ ਦੱਸੀ ਜਾਣ ਬੰਦਿਆਂ ਝੂਠ ਨਹੀਂ ਬੋਲਣਾ, ਬੰਦਿਆਂ ਬੇਈਮਾਨੀ ਨਹੀਂ ਕਰਨੀ, ਅਸੀਂ ਕਹਿੰਦਾ ਮਨ ਚ ਕਹਿੰਦਾ ਛੱਡ ਪਰੇ, ਆਹ ਟੇਕਿਆ ਮੱਥਾ 10 ਰੁਪਏ ਦਾ, ਅਸੀਂ ਇਸ ਕਰਕੇ ਟੇਕਿਆ ਕਿਉਂਕਿ ਅਸੀਂ 1 ਲੱਖ ਰੁਪਏ ਦੀ ਸਾਨੂੰ ਖੁਸ਼ੀ ਮਿਲਣ ਵਾਲੀ ਆ। ਸਾਡਾ ਮਨ ਸ਼ੈਤਾਨ ਬੇਈਮਾਨ ਅੰਦਰੋਂ ਕਹਿੰਦਾ ਜਿਹੜਾ ਕੁਛ ਮਰਜ਼ੀ ਸੁਣਾਈ ਜਾ ਕੰਨਾਂ ਵਿੱਚ ਦੀ ਬਾਬਾ ਨੂੰ, ਬਸ ਅਸੀਂ ਕਰਨਾ ਉਹੀ ਕੁਛ ਆ ਜਿਹੜਾ ਕੁਛ ਸਾਡਾ ਮਨ ਕਹਿੰਦਾ। ਮੇਰੇ ਕਹਿਣ ਦਾ ਮਤਲਬ ਆਲਾ ਦੁਆਲਾ ਸ਼ਾਂਤ ਹੋਵੇ, ਮਾਹੌਲ ਸਪਿਰਚੁਅਲ ਹੋਵੇ, ਖੁਸ਼ੀ ਵਾਲਾ ਹੋਵੇ, ਸਾਡੇ ਅੰਦਰ ਜਿਹੜਾ ਕੁਛ ਪਿਆ ਉਹ ਸਾਫ਼ ਨਹੀਂ ਹੁੰਦਾ। ਉਹ ਮੈਂ ਤਾਂ ਕਿਹੜੇ ਬਾਗ ਦੀ ਮੂਲੀ ਆ ਜੀ, ਵੱਡੇ ਵੱਡੇ ਫਿਲਾਸਫਰ ਵੱਡਿਆਂ ਵੱਡਿਆਂ ਨੇ ਗੱਲਾਂ ਕੀਤੀਆਂ ਵੀ ਬੰਦਾ ਉੱਤੋਂ ਕੁਛ ਹੋਰ ਆ, ਥੱਲ ਵਿੱਚੋਂ ਕੁਛ ਹੋਰ ਆ, ਬਾਹਰੋਂ ਧੋਤੀ ਤੂੰਬੜੀ ਵਿੱਚ ਵਿਸਨ ਕੋਰ। ਅੱਛਾ, ਫਿਰ ਅਸੀਂ ਕਰਮ ਆਪਣੇ ਕਰਕੇ ਆਸ ਚੰਗੇ ਦੀ ਕਰਦੇ ਹਾਂ, ਹੈ ਅਸੀਂ ਜਿਹੋ ਜਿਹੇ ਹੈਗੇ ਹਾਂ ਉਹੋ ਜਿਹੇ ਆ, ਉਹੋ ਜਿਹੇ ਆਲੇ ਦੁਆਲੇ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਅਸੀਂ ਕਹਿੰਦੇ ਰਿਜ਼ਲਟ ਆਏ ਹਾਏ, ਰਿਜ਼ਲਟ ਬਹੁਤ ਵਧੀਆ ਨਿਕਲੇ, ਰੱਬਾ ਰਿਜ਼ਲਟ ਬਹੁਤ ਵਧੀਆ ਕੱਢ ਕੇ ਦੇ। ਆਪਣੇ ਗੁਰਬਾਣੀ ਚ ਵੀ ਆਉਂਦਾ, ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਕੰਡਿਆਂ ਵਾਲੀ ਕਿੱਕਰ ਬੀਜਦੇ ਆ ਤੇ ਕਹਿੰਦੇ ਆ ਵੀ ਉੱਗ ਪੇ ਇਹਦੇ ਵਿੱਚ ਦਾਖ ਤੇ ਬਜੌਰੀਆਂ, ਦਾਖਾਂ ਉੱਗਿਆ ਹੁਣ, ਹਨਾ। ਇਸੇ ਕਰਕੇ ਮੈਨੂੰ ਬਾਕੀ ਦੇਸ਼ਾਂ ਦਾ ਮੈਂ ਕੁਛ ਨਹੀਂ ਦੱਸ ਸਕਦਾ, ਬਾਕੀ ਦੇਸ਼ਾਂ ਦੇ ਇਮੀਗ੍ਰੈਂਟ ਜਿੱਥੇ ਜਾਂਦੇ ਆਪਾਂ ਉਹਦੇ ਬਾਰੇ ਗੱਲ ਨਹੀਂ ਕਰ ਸਕਦੇ, ਕਰ ਸਕਦੇ ਹਾਂ ਜਾਣੀ, ਪਰ ਸਾਡਾ ਅੱਜ ਦਾ ਵਿਸ਼ਾ ਨਹੀਂ ਤੇ ਜਾਣਕਾਰੀ ਦੀ ਮੈਨੂੰ ਘਾਟ ਆ ਇਸ ਬਾਰੇ, ਆਪਾਂ ਤਾਂ ਆਪਣੇ ਬਾਰੇ ਗੱਲ ਕਰ ਸਕਦੇ ਹਾਂ। ਐਕਸਪੈਕਟ ਇਹ ਕੀਤਾ ਜਾਂਦਾ ਵੀ ਜਿਹੜੇ ਦੇਸ਼ ਦੇ ਵਿੱਚ ਅਸੀਂ ਚਲੇ ਜਾਈਏ, ਅਸੀਂ ਇਹਦਾ ਮਤਲਬ ਅਸੀਂ ਆਪਣੇ ਦੇਸ਼ ਦਾ ਜੀ ਮਾਫ ਕਰਿਓ ਸਾਰਾ ਕੁਛ ਛੱਡ ਕੇ, ਸਾਰਾ ਕੁਛ ਛੱਡ ਕੇ ਅਸੀਂ ਇੱਕ ਨਵੇਂ ਦੇਸ਼ ਚ ਆ ਕੇ ਵੱਸਦੇ ਹਾਂ ਤੇ ਸਾਨੂੰ ਉਸ ਦੇਸ਼ ਦਾ ਕਲਚਰ, ਉਸ ਦੇਸ਼ ਦੀਆਂ ਵੈਲਿਊਜ਼ ਅਡੋਪਟ ਕਰਨੀਆਂ ਚਾਹੀਦੀਆਂ। ਬਸ ਜੀ, ਸਾਰ ਤੱਤ ਗੱਲ ਦਾ ਇਹ ਆ, ਪਰ ਅਸੀਂ ਕਿਉਂਕਿ ਪਿੱਛੇ ਆਏ ਹੋਏ ਹਾਂ, ਜੇ ਸਾਨੂੰ ਨਾ ਕੋਈ ਥੋੜਾ ਜਿਹਾ ਸਾਨੂੰ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਦੀ ਇਜਾਜ਼ਤ ਦੇ ਦੇ, ਜੇ ਸਾਨੂੰ ਕੋਈ ਬੈਠਣ ਦੀ ਥਾਂ ਦੇ ਦੇ, ਜੇ ਸਾਨੂੰ ਕੋਈ ਕੰਮ ਕਰਨ ਦੀ ਥਾਂ ਦੇ ਦੇ, ਤੇ ਫਿਰ ਸਾਡਾ ਬਿਹੇਵੀਅਰ ਪਤਾ ਕੀ ਹੁੰਦਾ। ਪੰਜਾਬੀ ਚ ਇੱਕ ਬਹੁਤ ਕਹਾਵਤ ਆ ਵੀ ਅੱਗ ਲੈਣ ਆਈ ਘਰ ਵਾਲੀ ਬਣ ਬੈਠੀ, ਪਤਾ ਨਾ ਤੁਹਾਨੂੰ, ਇਹ ਪੁਰਾਣੇ ਪੇਂਡੂ ਕਲਚਰ ਦੇ ਵਿੱਚੋਂ ਆ ਬਈ, ਲੇਡੀਜ਼ ਨਾ, ਕਿਉਂਕਿ ਸਮਾਜ ਦੇ ਵਿੱਚ ਆਮ ਵਰਤਾਰਾ ਚੱਲਦਾ ਸੀਗਾ, ਪੇਂਡੂ ਕਲਚਰ ਦਾ ਹਿੱਸਾ ਸੀ, ਬੜਾ ਪਿਆਰ ਸਤਿਕਾਰ ਸੀ, ਇੱਕ ਘਰੋਂ ਸ਼ਾਮ ਨੂੰ ਦਾਲ ਲੈ ਲਈ, ਦੂਜੇ ਘਰੋਂ ਕੁਛ ਹੋਰ ਲੈ ਲਿਆ, ਕਿਸੇ ਨੇ ਦੇਤਾ, ਕਿਸੇ ਨੇ ਲੱਸੀ ਦੇਤੀ, ਕਿਸੇ ਨੇ ਕੋਈ, ਮਤਲਬ ਇਹੋ ਜਿਹੀਆਂ ਗੱਲਾਂ। ਉਹ ਕਹਿੰਦੇ ਜੀ ਕਹਾਵਤ ਇਸ ਕਰਕੇ ਆ ਵੀ ਕਿਸੇ ਦੇ ਅੱਗ ਨਹੀਂ ਸੀ ਬਲਦੀ, ਅੱਜ ਕੱਲ੍ਹ ਤਾਂ ਹੁਣ ਗੈਸ ਆ, ਹੀਟਰ ਆ, ਸਾਰਾ ਕੁਛ ਆ, ਉਹ ਇੱਕ ਧੁਖਦਾ ਪੀਸ ਜਿਹੜਾ ਹੈਗਾ ਉਹ ਹੁੰਦਾ, ਉਹਦੇ ਨਾਲ ਫਿਰ ਧੁਖਦਾ ਹੋਇਆ ਜਿਹਦੇ ਧੂੰਆਂ ਨਿਕਲਦਾ ਹੁੰਦਾ, ਪਾਥੀ ਦਾ ਜਿਹੜਾ ਟੁਕੜਾ ਉਹ ਲੈ ਜਾਂਦੀ ਤੇ ਉਹ ਅੱਗ ਚੁੱਲ੍ਹੇ ਦੇ ਵਿੱਚ ਬਾਲ ਲੈਂਦੀਆਂ ਹੁੰਦੀਆਂ ਲੇਡੀਜ਼। ਉਹਦਾ ਮਤਲਬ ਇਹ ਹੈ ਵੀ ਕਿਸੇ ਦੇ ਘਰੋਂ ਅੱਗ ਲੈਣ ਆਈ ਸੀ ਤੇ ਘਰ ਵਾਲੀ ਬਣ ਬੈਠੀ। ਅਸੀਂ ਜਿਹੜੇ ਇਮੀਗ੍ਰੈਂਟ ਲੋਕ ਆਪਦਾ ਦੇਸ਼ ਛੱਡ ਕੇ ਆਏ, ਅਸੀਂ ਕਹਿੰਦੇ ਜੀ ਇੱਥੇ ਡਾਇਵਰਸਿਟੀ ਦਾ ਮਤਲਬ ਇਹ ਨਹੀਂ ਹੁੰਦਾ ਬਈ ਤੁਸੀਂ ਆ ਕੇ ਤੇ ਮਤਲਬ ਆਲੇ ਦੁਆਲੇ ਨੂੰ ਤੁਸੀਂ ਮਤਲਬ ਖੇਰੂ ਖੇਰੂ ਕਰ ਦਿਓ, ਇਹ ਡਾਇਵਰਸਿਟੀ ਦਾ ਮਤਲਬ ਨਹੀਂ। ਡਾਇਵਰਸਿਟੀ ਦਾ ਮਤਲਬ ਆ ਇਕੁਅਲ ਰਿਸਪੈਕਟ ਟੂ ਐਵਰੀਬਾਡੀ, ਡਾਇਵਰਸ ਕਲਚਰ ਆ, ਅਲੱਗ ਅਲੱਗ ਕਲਚਰ ਦੇ ਲੋਕ ਰਹਿੰਦੇ ਨੇ, ਅਲੱਗ ਅਲੱਗ ਭਾਸ਼ਾਵਾਂ ਦੇ, ਅਲੱਗ ਅਲੱਗ ਧਰਮਾਂ ਦੇ ਲੋਕ ਰਹਿੰਦੇ ਨੇ, ਤੇ ਜੇ ਅਸੀਂ ਆਪਦੇ ਹੀ ਧਰਮ ਦੀ ਡੌਡੀ ਪਿੱਟੀ ਜਾਈਏ, ਆਪਦੇ ਕਲਚਰ ਦਾ ਹੀ ਰੌਲਾ ਪਾਈ ਜਾਈਏ, ਬਰਾਬਰਤਾ ਹੈਗੀ ਆ, ਮੰਨੀਏ ਭਾਵੇਂ ਨਾ ਮੰਨੀਏ, ਇਸ ਗੱਲ ਚ ਘੱਟੋ ਘੱਟ ਬਰਾਬਰਤਾ, ਹੋਰ ਗੱਲਾਂ ਚ ਬਰਾਬਰਤਾ ਨਹੀਂ, ਊਚ ਨੀਚ ਹੈਗੀ ਆ ਅਜੇ ਵੀ ਇੱਥੇ, ਇਨਕਮ ਇਨਇਕੁਐਲਿਟੀ ਹੈ, ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਕੁਝ ਕਰਨ ਵਾਲਾ ਬਾਕੀ ਹੈ, ਪਰ ਇਨ੍ਹਾਂ ਲੋਕਾਂ ਨੇ ਬਹੁਤ ਕੁਝ ਕਰ ਲਿਆ। ਇਹ ਸਾਡੇ ਤੋਂ ਅੱਗੇ ਨੇ, ਜਿਹੜੇ ਦੇਸ਼ਾਂ 'ਚ ਅਸੀਂ ਜਾਂਦੇ ਹਾਂ ਨਾ, ਅਸੀਂ ਆਪਣੇ ਦੇਸ਼ 'ਚੋਂ ਹਾਰ ਮੰਨ ਕੇ ਆਏ ਹਾਂ ਤਾਂ ਜਾਂਦੇ ਹਾਂ। ਤੁਸੀਂ ਮੰਨੋ ਭਾਵੇਂ ਨਾ ਮੰਨੋ, ਇੱਥੇ ਆ ਕੇ ਸਾਨੂੰ ਆਪਣੇ ਦੇਸ਼ ਪ੍ਰਤੀ ਮੋਹ ਜਾਗਦਾ, ਉਹ ਜਾਗਦਾ ਉਹਦੇ 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 ਕਾਰਨ ਨੇ, ਕਿਉਂਕਿ ਅਸੀਂ ਉੱਥੇ 30-40 ਸਾਲ 35 ਸਾਲ 20 ਸਾਲ ਲਾਏ ਆ। ਉਹ ਯਾਦ ਸਾਡੇ ਚੇਤਿਆਂ ਦੇ ਵਿੱਚੋਂ ਉਹ ਨਹੀਂ ਨਿਕਲ ਸਕਦਾ। ਉੱਥੇ ਕੋਈ ਤਕਲੀਫ ਹੁੰਦੀ ਆ, ਸਾਨੂੰ ਆਪ ਨੂੰ ਉਹਦੀ ਤੜਫ ਮਹਿਸੂਸ ਹੁੰਦੀ ਹੈ। ਗੱਲਾਂ ਸੱਚ ਨੇ, ਪਰ ਇਸ ਦਾ ਮਤਲਬ ਇਹ ਨਹੀਂ ਵੀ ਅਸੀਂ ਜਿਹੜਾ ਕੁਛ ਅਸੀਂ ਉੱਥੇ ਮਤਲਬ ਨਾ ਪੱਖੀ ਕਰਦੇ ਰਹੇ ਇੱਥੇ ਆ ਕੇ ਨਾ ਪੱਖੀ ਕਰੀਏ ਨਾ, ਜਿਹੜਾ ਕੁਛ ਅਸੀਂ ਉੱਥੇ ਹਾਂ ਪੱਖੀ ਕਰਦੇ ਰਹੇ ਪੋਜ਼ਿਟਿਵ, ਸਾਨੂੰ ਇੱਥੇ ਆ ਕੇ ਹਾਂ ਪੱਖੀ ਜ਼ਰੂਰ ਕਰਨਾ ਚਾਹੀਦਾ। ਜਿਹੜਾ ਦਿਮਾਗਾਂ 'ਚ ਸਾਡੇ ਕੂੜ ਕਬਾੜ, ਪੁਰਾਣੇ ਸੰਸਕਾਰ, ਪੁਰਾਣੇ ਵਿਚਾਰ ਜਿਹੜੇ ਬੇਹੇ ਹੋ ਚੁੱਕੇ ਨੇ, ਜਿਹੜੇ ਵੇਲਾ ਵਿਹਾ ਚੁੱਕੇ ਨੇ, ਜਿਨ੍ਹਾਂ ਦੀ ਕੋਈ ਤੁੱਕ ਨਹੀਂ ਬਣਦੀ, ਜਿਹੜੇ ਇਰਰੈਲੀਵੈਂਟ ਹੋ ਚੁੱਕੇ ਨੇ, ਸਾਨੂੰ ਚਾਹੀਦਾ ਸੀ ਅਸੀਂ ਉਹਨਾਂ ਨੂੰ ਉੱਥੇ ਹੀ ਜਦੋਂ ਜਹਾਜ਼ ਚੜ੍ਹਨ ਲੱਗੇ ਸੀ ਨਾ, ਅਸੀਂ ਸਿੱਟ ਆਉਂਦੇ ਉੱਥੇ ਹੀ, ਅਸੀਂ ਨਹੀਂ ਸਿੱਟ ਕੇ ਆਏ। ਇੱਥੇ ਕੀ ਹੁੰਦਾ, ਮੇਰੀ ਗੱਲ ਸੁਣੋ ਦੋਸਤੋ, ਧਿਆਨ ਨਾਲ ਸੁਣੋ। ਮੈਨੂੰ 2 ਘੰਟੇ ਪਹਿਲਾਂ ਮੇਰੇ ਦੋਸਤ ਪਰਮਜੀਤ ਚਾਹਲ ਨੇ ਇੱਕ ਵੀਡੀਓ ਭੇਜੀ, 2 ਮਿੰਟ ਦੀ ਵੀਡੀਓ ਆ, ਮੈਂ ਵੇਰਵੇ 'ਚ ਨਹੀਂ ਜਾਣਾ, ਤੁਸੀਂ ਵੀ ਰੋਜ਼ ਵੀਡੀਓ ਦੇਖਦੇ ਹੋ। ਉਹ ਗੱਲਬਾਤ ਆਪਸ ਵਿੱਚ ਦੀ ਇੱਥੇ ਤੁਹਾਨੂੰ ਪਤਾ ਵੀ ਕੀ ਦੀ, ਦੇਖੋ ਸਿੱਖ ਵੀ ਚੰਗੇ ਨੇ, ਹਿੰਦੂ ਵੀ ਚੰਗੇ ਨੇ, 99% ਚੰਗੇ ਕੀ ਜੀ, ਇੱਕ ਦੂਜੇ ਦੇ ਰਿਸ਼ਤੇਦਾਰੀਆਂ ਨੇ। ਰਾਣਾ ਜੀ ਨੇ ਕਿੰਨੇ ਸੋਹਣੇ ਪ੍ਰੋਗਰਾਮ ਕੀਤੇ 2-3 ਇਹਨਾਂ ਗੱਲਾਂ ਤੇ, ਕੋਈ ਕਿਸੇ 'ਚ ਕੋਈ ਮਤਭੇਦ ਨਹੀਂ ਹੈਗਾ, ਸਭ ਪਿਆਰ ਸਤਿਕਾਰ ਲੈਂਦੇ ਨੇ। ਪਰ ਇਹ ਦੋਨਾਂ ਧਿਰਾਂ ਦੇ ਵਿੱਚੋਂ ਕੁਝ ਜਿਹੜੇ ਚੋਣਵੇਂ ਬੰਦੇ ਨੇ ਨਾ, ਉਹ ਇੱਕ ਦੂਜੇ ਨੂੰ ਲੜਾਉਂਦੇ ਨੇ। ਅੱਛਾ, ਹੁਣ ਗੱਲ ਇੱਥੇ ਮੈਂ ਉਹ ਕਰਨ ਲੱਗਿਆ ਵੀ ਲੜਾਈ ਤੁਹਾਡੇ ਵਿੱਚੋਂ ਕੁਝ ਬੰਦਿਆਂ ਦੀ, ਇੱਕ ਬੰਦਾ ਨਾਰੇ ਲਾ ਰਿਹਾ ਵਿੱਚੋਂ ਪਾਕਿਸਤਾਨ ਦੇ ਖਿਲਾਫ ਲਾਈ ਜਾਂਦਾ, ਤੁਸੀਂ ਹੈਰਾਨੀ ਦੇਖੋ ਜੀ। ਚਲੋ ਤੁਹਾਡੀ ਆਪਸ ਵਿੱਚ ਦੀ ਜੇ ਜਦਾਈ ਹੋਈ ਮੰਦਰ ਤੇ ਮੰਦਰ ਵਾਲਿਆਂ ਦੀ ਹੋ ਗਈ, ਤੇ ਜਿਹੜੇ ਕੁਛ ਮਤਲਬ ਮੈਂ ਇਹ ਕਹੂੰਗਾ ਜੀ, ਕੱਟੜ ਹਿੰਦੂ ਫਿਰਕਾ ਪ੍ਰਸਤਾਂ ਦੀ ਤੇ ਕੱਟੜ ਸਿੱਖ ਫਿਰਕਾ ਪ੍ਰਸਤਾਂ ਦੀ ਇਹਨਾਂ ਦਾ ਆਪਸੀ ਸ਼ਬਦੀ ਜੰਗ ਹੋਈ, ਮੈਂ ਹੋਰ ਪਾਸੇ ਨਹੀਂ ਜਾਣਾ। ਉਹ ਨਾਰੇ ਲਾਉਣ ਲੱਗਿਆ ਹੋਇਆ ਕੋਈ ਭਲਾ ਮਾਨਸ, ਚਲੋ ਜੇ ਬੋਲਣ ਦੀ ਆਜ਼ਾਦੀ ਹੈ ਤੇ ਬੋਲੋ ਤੁਸੀਂ, ਮੈਂ ਨਹੀਂ ਕਹਿੰਦਾ ਨਾ ਬੋਲੋ, ਪਰ ਆਜ਼ਾਦੀ ਦੇ ਨਾਲ ਰਿਸਪੋਂਸੀਬਿਲਟੀ ਵੀ ਆਉਂਦੀ ਹੈ। ਜਿਹੜਾ ਕੁਝ ਤੁਸੀਂ ਬੋਲ ਰਹੇ ਹੋ ਨਾ, ਉਹਨੂੰ ਨਾਪ ਤੋਲ ਕੇ ਵੇਖ ਲਓ। ਉਹ ਚਲੋ ਉਹ ਜਿਹੜੇ ਪ੍ਰੋਟੈਸਟ ਕਰਨ ਆਏ ਸੀ ਨਾਰੇ, ਤਾਂ ਉਹਨਾਂ ਨੇ ਉਹਦੇ ਖਿਲਾਫ ਲਾਉਣੇ ਸੀ, ਕਿਉਂਕਿ ਉਹਨਾਂ ਦੇ ਖਿਲਾਫ ਲਾਉਂਦੇ ਨੇ, ਉਹ ਵਿੱਚੇ ਪਾਕਿਸਤਾਨ ਦੇ ਖਿਲਾਫ ਲਾਈ ਜਾਂਦਾ। ਮਤਲਬ ਮਨ ਚ ਨਫ਼ਰਤ ਤਾਂ ਦੇਖੋ, ਪਾਕਿਸਤਾਨ ਦਾ ਤਾਂ ਕੋਈ ਰੌਲਾ ਹੀ ਨਹੀਂ, ਰੌਲਾ ਤਾਂ ਤੁਹਾਡਾ, ਰੌਲਾ ਤਾਂ ਹਿੰਦੁਸਤਾਨੀਆਂ ਦੇ ਖਾਲਿਸਤਾਨੀਆਂ ਦਾ, ਪਾਕਿਸਤਾਨ ਵਿੱਚੋਂ ਕਿੱਥੋਂ ਆ ਗਿਆ? ਮੇਰੇ ਕੋਲ ਹੈਗੀ ਵੀਡੀਓ, ਪਰ ਮੈਂ ਕਿਉਂਕਿ ਸਾਡੇ ਨਾ ਜਿਹੜੀ ਏਅਰ ਆ ਇਹਦੀ ਕੋਈ ਮਰਿਆਦਾ ਹੁੰਦੀ ਆ, ਇਹਦੇ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ ਇੱਕ ਦੂਜੇ ਨੂੰ। ਅੱਛਾ, ਫਿਰ ਮੈਨੂੰ ਗਾਂਧੀ ਦੇ ਉਹ ਜਿਹੜੇ 3 ਬਾਂਦਰ ਮੈਨੂੰ ਤਾਂ ਯਾਦ ਆਏ ਸੀ, ਸਾਨੂੰ ਨਾ ਬਹੁਤ ਛੋਟਿਆਂ ਹੁੰਦਿਆਂ ਨਾ ਸਟੋਰੀ ਸੁਣਾਈਆਂ ਜਾਂਦੀਆਂ, ਸਾਡਾ ਕਾਲਰ ਨੇ ਕਾਲ ਲੈਂਦੇ ਹਾਂ ਦੋਸਤੋ, ਕੋਈ ਨੀ, ਹਲਕਾ ਫੁਲਕਾ ਪ੍ਰੋਗਰਾਮ ਆਪਣਾ ਅੱਜ ਦਾ। ਛੋਟਿਆਂ ਹੁੰਦਿਆਂ ਬਾਂਦਰ ਸਾਨੂੰ ਦਿਖਾਇਆ ਗਿਆ ਗਾਂਧੀ ਦਾ, ਮੂੰਹ ਦੇ ਉੱਤੇ ਹੱਥ ਰੱਖਿਆ ਵੀ ਮਾੜਾ ਨੀ ਬੋਲਣਾ, ਤੇ ਦੋਨੇ ਪਾਸਿਓ ਗਾਲਾਂ, ਮਾਵਾਂ ਭੈਣਾਂ ਦੀਆਂ ਮੇਰਾ ਖਿਆਲ ਕੁਆਂਟਰ ਕੁਆਂਟਰ ਦੀਆਂ ਗਾਲਾਂ ਨਿਕਲ ਰਹੀਆਂ ਸੀ। ਦੱਸੋ ਵੀ ਪੜਾਇਆ ਲਿਖਾਇਆ ਸਾਰਾ ਖੂਹ ਚ ਪੈ ਗਿਆ ਨਾ ਫਿਰ। ਅੱਛਾ, ਫਿਰ ਅੱਗੇ ਸੁਣੋ, ਉਹ ਬਾਂਦਰ ਆ ਜਿਹੜੇ, ਉਹਨੇ ਕੰਨ ਤੇ ਵੀ ਹੱਥ ਰੱਖੇ ਨੇ, ਚਲੋ ਕਿਸੇ ਨੇ ਗਾਲ ਕੱਢ ਦਿੱਤੀ ਜਾਂ ਗਾਲ ਨਿਕਲ ਗਈ, ਉਹ ਫੀਲ ਕਰੇ ਜਾਂ ਨਾ ਕਰੇ, ਉਹ ਗਲਤ ਆ। ਅੱਗੇ ਸੁਣਨ ਵਾਲੇ ਆ ਜਿਹੜੇ, ਉਹ ਬੜੇ ਸਵਾਦ ਨਾਲ ਚਸਕੇ ਲੈ ਕੇ ਸੁਣ ਰਹੇ ਸੀ ਗਾਲਾਂ, ਉਹ ਚਸਕੇ ਲੈ ਕੇ ਸੁਣ ਰਹੇ ਨਹੀਂ ਸੀ, ਉਹ ਜਿਹੜੀਆਂ ਗਾਲਾਂ ਥੋੜੀਆਂ ਜਿਹੀਆਂ ਕਮਜ਼ੋਰ ਹੁੰਦੀਆਂ ਨਾ, ਉਹ ਉਹਨਾਂ ਨੂੰ ਹੋਰ ਸ਼ਬਦਾਂ ਦੇ ਜ਼ੋਰ ਦੇ ਨਾਲ ਤੇ ਹੋਰ ਮਤਲਬ ਭਾਰੇ ਜਿਹੇ ਸ਼ਬਦ ਲੈ ਕੇ ਉਹ ਗਾਲਾਂ ਨੂੰ ਭਾਰੀਆਂ ਕਰ ਰਹੇ ਸੀ। ਉਹਨਾਂ ਨੇ ਕੰਨਾਂ ਤੇ ਹੱਥ ਨਹੀਂ ਰੱਖੇ, ਪਹਿਲਾਂ ਨੇ ਮੂੰਹ ਤੇ ਹੱਥ ਨਹੀਂ ਰੱਖੇ, ਤੇ ਅੱਗੇ ਜਿਹੜੇ ਨਾਲ ਕੁਝ ਸਿਆਣੇ, ਉਹਨਾਂ ਦੀ ਜ਼ਮੀਰ ਨੇ ਨਾ, ਮੈਨੂੰ ਸਮਝ ਨਹੀਂ ਲੱਗਦੀ ਵੀ ਕਿਸੇ ਸਿਆਣੇ ਬੰਦੇ ਦੀ ਜ਼ਮੀਰ ਉਹਨੂੰ ਉੱਥੇ ਖੜੇ ਲੈਣ ਲਈ ਕਿਵੇਂ ਇਜਾਜ਼ਤ ਦੇ ਸਕਦੀ ਹੈ। ਉਹ ਅੱਖਾਂ ਨਾਲ ਸਾਰਾ ਕੁਝ ਦੇਖ ਰਹੇ ਸੀ। ਇੱਕ ਵੀ ਮਾਈ ਦੇ ਲਾਲ ਨੇ ਇਹ ਨਹੀਂ ਕਿਹਾ, ਉਹ ਭਲਿਓ ਮਾਨਸੋ, ਤੁਹਾਡਾ ਆਸੋਜ ਦੀ ਵਿਰੋਧ ਦਾ ਗਾਲਾ ਨਾ ਕੱਢੋ, ਠੀਕ ਹੈ ਪ੍ਰੋਟੈਸਟ ਕਰ ਲਓ ਕੋਈ ਨਹੀਂ ਤੁਸੀਂ। ਅੱਛਾ, ਇਹਦੇ ਨਾਲ ਆਓ ਜੀ, ਅੱਖਾਂ, ਕੰਨ ਤੇ ਜ਼ਬਾਨ ਤੇ ਕਈ ਇਹੋ ਜਿਹੇ ਸੀਗੇ ਮਾਂ ਦੇ ਲਾਲ, ਉਹ ਹੱਥਾਂ ਦੇ ਨਾਲ, ਡਾਂਗਾਂ ਦੇ ਨਾਲ ਉਹ ਕਾਰਾਂ ਦੇ ਬੰਪਰ ਭੰਨ ਰਹੇ ਸੀ। ਕਿੱਥੇ ਆ ਵੀ ਸੰਸਕ੍ਰਿਤੀ ਸਾਡੀ, ਕਿੱਥੇ ਆ ਸਾਡਾ ਗ੍ਰੰਥਾਂ ਚ ਲਿਖਿਆ ਹੋਇਆ ਸਾਰਾ ਕੁਛ। ਜੋ ਝੂਠ ਤੂਫਾਨ ਦੁਨੀਆਂ ਦਾ ਨਾ ਉਹ ਉੱਥੇ ਬੋਲਦੇ ਆ। ਐਕਚੁਅਲੀ ਕੀ ਆ, ਮੈਂ ਪਹਿਲਾਂ ਬਹੁਤ ਸਾਰੀ ਗੱਲਾਂ ਕੀਤੀਆਂ ਨੇ ਬਈ ਭੀੜ ਹੁੰਦੀ ਆ ਨਾ ਜਿਹੜੀ, ਇਹ ਦੋਸਤੋ ਭੀੜ ਤੇ ਕਦੇ ਯਕੀਨ ਨਾ ਕਰੋ। ਭੀੜ ਕੋਲੇ ਜਾਂ ਤਾਂ ਤਾੜੀਆਂ ਹੁੰਦੀਆਂ ਤੇ ਦੋ ਮਿੰਟਾਂ ਬਾਅਦ ਜਿਹੜੀਆਂ ਜਿਹੜੇ ਹੱਥ ਤਾੜੀਆਂ ਮਾਰ ਰਹੇ ਆ ਉਹ ਜੁੱਤੀਆਂ ਵੀ ਚੱਕ ਸਕਦੇ, ਉਹ ਜੁੱਤੀਆਂ ਵੀ ਮਾਰ ਰਹੇ। ਇਸ ਕਰਕੇ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੀਦਾ, ਨਹੀਂ ਬਣਨਾ ਚਾਹੀਦਾ, ਨਹੀਂ ਬਣਨਾ ਚਾਹੀਦਾ। ਜੇ ਭੀੜ ਕਿਸੇ ਨੂੰ ਡਰਾਉਂਦੀ ਧਮਕਾਉਂਦੀ ਆ ਨਾ, ਬਸ ਇਹਦਾ ਮਤਲਬ ਚੀਜ਼ ਗਲਤ ਆ। ਜੇ ਤੁਸੀਂ ਕਹਿੰਦੇ ਵੀ ਬਹੁ ਗਿਣਤੀ ਕਿਸੇ ਵਿਚਾਰ ਦੇ ਨਾਲ, ਮੈਂ ਕਹਿੰਦਾ ਬਿਲਕੁਲ ਵਿਚਾਰ ਗਲਤ ਆ, ਉਹ ਵਿਚਾਰ ਠੀਕ ਨਹੀਂ ਹੋ ਸਕਦਾ। ਜੇ ਵਿਚਾਰ ਠੀਕ ਹੋਇਆ ਤਾਂ ਵਿਚਾਰ ਨੂੰ ਲਾਗੂ ਕਰਨ ਦੇ ਢੰਗ ਤਰੀਕੇ ਗਲਤ ਨੇ। ਜੇ ਵਿਚਾਰ ਠੀਕ ਹੈ, ਜੇ ਵਿਚਾਰ ਸੱਚਾ ਹੈ, ਵਿਚਾਰ ਵਿਗਿਆਨਕ ਆ, ਉਹਨੂੰ ਬਹੁ ਗਿਣਤੀ ਦੀ ਲੋੜ ਹੀ ਨਹੀਂ, ਉਹ ਆਪਣੇ ਆਪ ਫਿਰ ਮਤਲਬ ਤੁਸੀਂ ਕਹੋਗੇ ਬੰਦਾ ਤੂੰ ਨਾਨ ਰਿਲੀਜੀਅਸ ਆ, ਕੰਟੈਕਸਟ ਤੂੰ ਕਿਸ ਗੱਲ ਚ। ਜਿਵੇਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈ ਤੇ ਜੈਸੇ ਜਲ ਮਹੀ ਕਮਲ ਲੇਪ। ਮੈਂ ਇੱਥੇ ਧਰਮ ਦਾ ਪ੍ਰਚਾਰ ਨਹੀਂ ਕਰ ਰਿਹਾ, ਸਾਡੇ ਕਲਚਰ ਦਾ ਹਿੱਸਾ, ਤੁਹਾਨੂੰ ਰੈਲੇਵੈਂਟ ਗੱਲਾਂ ਜਿਹੜੀਆਂ ਸਾਡੇ ਕਲਚਰ ਚੋਂ ਮਿਲਦੀਆਂ ਨੇ। ਐਂ ਜਿਹੜਾ ਸੱਚ ਆ ਨਾ, ਉਹ ਤਾਂ ਇਵੇਂ ਜਿਹੜਾ ਸੱਚਾ ਬੰਦਾ ਉਹ ਵੀ ਤੁਹਾਨੂੰ ਦੂਰ ਤੋਂ ਖੜਾ ਨਜ਼ਰ ਆਊਗਾ ਉਹਨੂੰ, ਭਾਵੇਂ ਤੁਸੀਂ ਭੀੜ ਦਾ ਜਿੰਨਾ ਮਰ। ਤੁਸੀਂ ਇਤਿਹਾਸ ਦੇ ਵਿੱਚ ਮਨਸੂਰ ਨੂੰ ਫਾਂਸੀ ਕਿਉਂ ਲੱਗੀ ਸੀ, ਸੋਕ੍ਰੇਟਿਸ ਨੂੰ ਜ਼ਹਿਰ ਦਾ ਪਿਆਲਾ ਕਿਉਂ ਪਿਆਇਆ ਸੀ, ਦੇਖੋ ਗੁਰੂ ਪੀਰ ਪੈਗੰਬਰ ਸਾਰੇ ਹੋਏ ਨੇ ਆਪਾਂ ਮੰਨਦੇ ਹਾਂ। ਮੈਂ ਤੁਹਾਨੂੰ ਧਾਰਮਿਕ ਲੈ ਧਾਰਮਿਕ ਕੰਟੈਕਸ ਦੇ ਵਿੱਚ ਉਦਾਹਰਣਾਂ ਦੇ ਕੇ ਗੱਲ ਕਰ ਰਿਹਾ। ਭਗਵਾਨ ਕ੍ਰਿਸ਼ਨ ਨੇ ਇਹ ਗੱਲ ਕਿਉਂ ਕਹੀ ਵੀ ਉਹ ਪਰਲੇ ਪਾਸੇ ਜਦੋਂ ਸਾਰੇ ਨੇ ਹਥਿਆਰ ਸਿੱਟਦੇ ਵੀ ਅਸੀਂ ਤਾਂ ਕੌਰਵ ਪਾਂਡਵ ਅਸੀਂ ਭਰਾ ਤੇ ਸਾਹਮਣੇ ਹੀ ਲੜਾਈ ਦੇ ਵਿੱਚ ਸਾਡੇ ਭਰਾ ਖੜੇ ਨੇ, ਤੇ ਗੀਤਾ ਦਾ ਉਪਦੇਸ਼ ਕੀ ਸੀ ਬਈ ਜੇ ਗਲਤ ਗੱਲ ਕਰ ਰਿਹਾ ਤੁਹਾਡਾ ਭਰਾ ਹੀ ਹੈ, ਤੁਹਾਡਾ ਰਿਸ਼ਤੇਦਾਰ ਹੀ ਹੈ, ਲੜੋ ਉਹਦੇ ਨਾਲ, ਸੱਚ ਹੈ ਨਾ, ਸੱਚ ਦੀ ਖਾਤਰ ਲੜੋ। ਮਾਫ ਕਰਨਾ ਦੋਸਤੋ, ਅਸੀਂ ਜਿਹੜੇ ਭਾਰਤੀ ਲੋਕ ਆ ਨਾ, ਸਾਡੇ ਚ ਬਹੁਤ ਗਿਣਤੀ, ਮੈਂ ਬੜੀ ਠੋਕ ਵਜਾ ਕੇ ਕਹਿੰਦਾ, ਅਸੀਂ ਬੇਈਮਾਨ ਬੰਦੇ ਦੀ ਸਪੋਰਟ ਕਰਦੇ ਹਾਂ। ਜਿਹੜਾ ਸਾਨੂੰ ਲਾਰੇ ਲਾਉਂਦਾ ਅਸੀਂ ਉਹਦੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ, ਅਸੀਂ ਲਕੀਰ ਦੇ ਫਕੀਰ ਹਾਂ, ਕਿਸੇ ਗੱਲ ਦੀ ਅਸੀਂ ਪੜਤਾਲ ਨਹੀਂ ਕਰਦੇ, ਬਿਨਾਂ ਪਰਖੇ ਪੜਤਾਲੇ ਅਸੀਂ ਮਗਰ ਲੱਗਦੇ ਹਾਂ, ਤੇ ਭੀੜ ਚ ਤਾਂ ਸਾਨੂੰ ਨਾ ਜਾਣ ਦਾ ਇੰਨਾ ਕੁ ਚਾਅ ਨਾ। ਮੈਨੂੰ ਲੱਗਦਾ ਵੀ ਭੇਡਾਂ ਦੇ ਵਿੱਚ ਵੀ ਨਾ ਇੱਜੜ ਜਦੋਂ ਭੇਡਾਂ ਦਾ ਬਣਦਾ ਤਾਂ ਭੇਡਾਂ ਵੀ ਜਿਵੇਂ ਉਹ ਛਾਲਾਂ ਮਾਰਦੀਆਂ ਨਾ ਟੱਪ ਟੱਪ ਕੇ, ਸਾਨੂੰ ਉਦੋਂ ਵੱਧ ਚਾਅ ਚੜਦਾ ਭੀੜ ਦੇ ਵਿੱਚ ਜਾ ਕੇ। ਅੱਜ ਸਾਡੇ ਲੋਕ ਗੁਰਦੁਆਰੇ ਦੇ ਵਿੱਚ ਵੱਡੇ ਵੱਡੇ ਪ੍ਰਚਾਰਕਾਂ ਦਾ ਲੈਕਚਰ ਸੁਣ ਰਹੇ ਹੁੰਦੇ, ਬੜਾ ਸੋਹਣਾ, ਸੁਣਨਾ ਚਾਹੀਦਾ। ਅਗਲੇ ਹੀ ਦਿਨ ਬਾਬੇ ਵਿਭਾਗ ਦੇ ਡੇਰੇ ਟਰਾਲੀਆਂ ਦੇ ਵਿੱਚ ਚੜ ਕੇ ਨਾ ਜਾਈ ਜਾਂਦੇ ਨੇ, ਮਤਲਬ ਹੈਰਾਨੀ ਦੀ ਗੱਲ ਆ, ਝੂਠੇ ਸਾਡੇ ਬੰਦੇ। ਅੱਜ ਜਿਹੜੀ ਗੱਲ ਕਹਿਤੀ ਕੱਲ ਨੂੰ ਮੁੱਕਰ ਜਾਣਾ, ਉਹ ਇਹੋ ਜਿਹਾ ਝੱਲ ਖਿਲਾਰਦੇ ਇੱਥੇ ਆ ਕੇ, ਇਹੋ ਜਿਹਾ ਝੱਲ ਖਲਾਲ ਖਰਾੜ ਕੇ ਨਾ ਹੁਣ ਜਿਹੜੇ ਦੂਜੇ ਲੋਕ ਨੇ ਉਹਨਾਂ ਨੂੰ ਪਤਾ ਲੱਗ ਗਿਆ ਸਾਡਾ ਅੰਦਰਲਾ ਨਾ ਬਾਹਰ ਆ ਗਿਆ। 40-50 ਸਾਲ ਸਾਡੇ ਲੋਕਾਂ ਨੇ ਬਹੁਤ ਮਿਹਨਤ ਕੀਤੀ ਆ, ਉਹਨਾਂ ਨੇ ਇੱਕ ਇੱਕ ਗੱਲ ਨੂੰ ਅਸਟੈਬਲਿਸ਼ ਕਰਨ ਲਈ ਵੀ ਅਸੀਂ ਸਾਡੀ ਵੱਖਰੀ ਬੋਲੀ ਆ, ਸਾਡਾ ਵੱਖਰਾ ਕਲਚਰ ਆ, ਸਾਡਾ ਵੱਖਰਾ ਪਹਿਰਾਵਾ, ਲੋਕਾਂ ਦੇ ਵਿੱਚ ਨਾ ਆਪਣੀ ਇੱਜ਼ਤ ਬਣਾਈ। ਅਸੀਂ ਆ ਸਾਲ 6 ਮਹੀਨਿਆਂ ਦੇ ਵਿੱਚ ਨਾ ਅਸੀਂ ਸਾਰਾ ਕੁਛ ਆ ਜਿਹੜਾ ਅਸੀਂ ਤਹੱਈਆ ਕੀਤਾ ਹੋਇਆ। ਮੈਂ ਕੱਲ ਵੀ ਇੱਕ ਦਿਨ ਪਹਿਲਾਂ ਵੀ ਬੜੀ ਡਿਟੇਲ ਦੇ ਵਿੱਚ ਗੱਲ ਕਰਕੇ ਗਿਆ ਸੀ, ਸਾਡਾ ਜਿਹੜਾ ਸਾਡਾ ਜੀਵਨ, ਸਾਡਾ ਚਾਲ ਚੱਲਣ ਜਿਹੜਾ ਬੇਸਿਕ ਜਿਹੜੀਆਂ ਵੈਲਿਊਜ਼ ਨੇ ਅਸੀਂ ਉਹਨਾਂ ਨੂੰ ਪੁੱਠਾ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਉਲਟਾ ਕਰ ਰਹੇ ਹਾਂ। ਮੈਂ ਬੜੀ ਡਿਟੇਲ 'ਚ ਗੱਲ ਕੀਤੀ ਸੀ, ਮੈਂ ਰੈਪੀਟੇਸ਼ਨ ਨਹੀਂ ਕਰਨੀ, ਵੀ ਪ੍ਰੋਟੈਸਟ ਬੜੇ ਖਾਸ ਹਾਲਤਾਂ ਦੇ ਵਿੱਚ ਹੁੰਦਾ, ਜਦੋਂ ਸਭ ਹੀਲੇ ਮੁੱਕ ਜਾਂਦੇ ਆ, ਪ੍ਰੋਟੈਸਟ ਕਰਨਾ ਜਾਇਜ਼ ਹੁੰਦਾ। ਇਹ ਅੰਤਰ ਆਤਮਾ ਦੀ ਤੁਹਾਡੀ ਜ਼ਮੀਰ ਦੀ ਆਵਾਜ਼ ਹੁੰਦੀ ਆ ਵੀ ਮੇਰੀ ਕੋਈ ਗੱਲ ਨਹੀਂ ਸੁਣ ਰਿਹਾ, ਮੈਂ ਕੀ ਕਰਾਂ। ਤੁਸੀਂ ਬਾਹਾਂ ਉੱਚੀਆਂ ਕਰਕੇ, ਤੁਸੀਂ ਹੱਥ ਨੂੰ ਮੁੱਕੀ ਬਣਾ ਕੇ ਨਾ ਤੁਸੀਂ ਮੋਢੇ ਤੋਂ ਬਾਹ ਨੂੰ ਉੱਚਾ ਚੱਕਦੇ ਹੋ, ਤੁਸੀਂ ਪੂਰੇ ਜ਼ੋਰ ਨਾਲ ਪ੍ਰੋਟੈਸਟ ਕਰਕੇ ਬੋਲਦੇ ਹੋ, ਨਾਰਾ ਲਾਉਂਦੇ ਹੋ ਤੁਸੀਂ। ਉਹਦਾ ਮਤਲਬ ਹੁੰਦਾ ਤੁਹਾਡਾ ਸਰੀਰ, ਤੁਹਾਡੀ ਸੋਚ, ਤੁਹਾਡਾ ਦਿਮਾਗ ਇੱਕਮਿਕ ਹੋ ਗਿਆ, ਸਾਲ ਦੋ ਸਾਲ ਤੁਹਾਡਾ ਸੰਘਰਸ਼ ਚੱਲਿਆ, ਤੁਹਾਡੀ ਗੱਲ ਕਿਸੇ ਨੇ ਨਹੀਂ ਸੁਣੀ, ਅੱਤ ਹੋ ਗਈ ਆ, ਬਸ ਹੋਰ ਕੋਈ ਰਾਹ ਨਹੀਂ ਬਚਿਆ। ਇਹ ਹੁੰਦਾ ਪ੍ਰੋਟੈਸਟ। ਪ੍ਰੋਟੈਸਟ ਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਨੇ ਮਾੜੀ ਜਿਹੀ ਕੋਈ ਗੱਲ ਕੋਈ ਉਸ ਤੋਂ ਜੀ ਪ੍ਰੋਟੈਸਟ ਕਰਨਾ, ਇਹ ਵੀ ਗਲਤ ਗੱਲ ਆ, ਹਰ ਇੱਕ ਗੱਲ ਤੇ ਪ੍ਰੋਟੈਸਟ ਕਰਨਾ ਬਿਲਕੁਲ ਗਲਤ ਆ। ਪਰ ਇਸ ਦੇ ਬਾਵਜੂਦ ਵੀ ਤੁਸੀਂ ਨੁਕਤਾ ਚ ਨਹੀਂ ਕਰ ਸਕਦੇ ਵੀ ਫਲਾਨਾ ਬੰਦਾ ਪ੍ਰੋਟੈਸਟ ਕਰਦਾ, ਗਲਤ ਕਰਦਾ, ਢੰਗ ਤਰੀਕਾ ਗਲਤ, ਐ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਪਰ ਇੱਥੇ ਆ ਕੇ ਮੰਗ ਤੁਸੀਂ ਕੀ ਕਰ ਰਹੇ ਹੋ? ਹਜ਼ਾਰ ਬੰਦਾ ਜਿਹੜਾ ਖੁਦ ਅਨਆਰਗੇਨਾਈਜ਼ਡ ਆ, ਜਿਹੜੇ ਗਾਲਾਂ ਕੱਢ ਰਹੇ ਨੇ, ਤੁਸੀਂ ਕਹਿ ਰਹੇ ਹੋ ਜੀ ਪ੍ਰੋਟੈਸਟ ਬੈਨ ਕਰੋ। ਧਾਰਮਿਕ ਸਥਾਨਾਂ ਅੱਗੇ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ ਜੀ? ਹਸਪਤਾਲ ਅੱਗੇ ਨਹੀਂ ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ? ਕਿਉਂ ਲੋੜ ਪੈ ਗਈ ਆਹ 2 ਸਾਲਾਂ ਦੀ? ਪਹਿਲਾਂ ਕਿਉਂ ਨਹੀਂ ਕਿਸੇ ਨੇ ਆਵਾਜ਼ ਉਠਾਈ? ਪਹਿਲਾਂ ਕਿਤੇ ਪ੍ਰੋਟੈਸਟ ਨਹੀਂ ਹੁੰਦੇ? ਮੈਨੂੰ ਤਾਂ ਐਂ ਲੱਗਦਾ ਤੁਸੀਂ ਕਿਤਾਬਾਂ ਹੀ ਆਪਦੀਆਂ ਪੜ੍ਹਦੇ ਹੋ, ਮੈਨੂੰ ਐਂ ਲੱਗਦਾ ਤੁਸੀਂ ਖਬਰਾਂ ਹੀ ਪੰਜਾਬੀ ਹਿੰਦੀ ਦੀਆਂ ਸੁਣਦੇ ਹੋ, ਤੁਸੀਂ ਨੈਸ਼ਨਲ ਮੀਡੀਆ ਸੁਣਦੇ ਹੀ ਨਹੀਂ ਕਿਤੇ। ਨਾ ਸਾਡੇ ਲੋਕ ਆ ਜਿਹੜੇ ਕਿੱਥੇ ਵਰਕਰ ਸਟਰਗਲ ਚੱਲਦਾ ਹੁੰਦਾ, ਲੇਬਰ ਡੇ ਤੇ ਪ੍ਰੋਟੈਸਟ ਹੁੰਦੇ ਆ, ਫੈਕਟਰੀ ਯੂਨੀਅਨ ਵਾਲੇ ਜਿਹੜੇ ਪ੍ਰੋਟੈਸਟ ਕਰਦੇ ਆ, ਆਰਗੇਨਾਈਜ਼ ਕਰਦੇ ਨੇ, ਟੀਚਰ ਦੇ ਪ੍ਰੋਟੈਸਟ ਹੁੰਦੇ ਨੇ, ਬਹੁਤ ਕੁਝ ਹੁੰਦਾ, ਤੁਸੀਂ ਸੁਣਦੇ ਹੀ ਨਹੀਂ, ਤੁਸੀਂ ਤਾਂ ਖੂਹ ਦੇ ਡੱਡੂ ਹੋ। ਆਪਣੇ ਹੀ ਗੁਰਦੁਆਰੇ ਚ ਰਹਿਣਾ, ਆਪਣੇ ਹੀ ਮੰਦਰ ਚ ਰਹਿਣਾ, ਆਪਣੇ ਹੀ ਮੁਹੱਲੇ ਦੇ ਵਿਚ ਰਹਿਣਾ, ਆਪਣੀ ਬੋਲੀ ਬੋਲਣੀ, ਕਿਸੇ ਦੂਸਰੇ ਕਲਚਰ ਦੀ ਕਦੇ ਕਿਤਾਬ ਪੜ੍ਹ ਕੇ ਵੇਖ ਲਿਓ। ਸਾਡੇ ਕਲਚਰ ਚ ਬੜੇ ਬਹਾਦਰ ਨੇ, ਬਾਕੀ ਕਲਚਰ ਦੇ ਵਿਚ ਵੀ ਬਹੁਤ ਬਹਾਦਰ ਨੇ ਵੱਡੇ ਵੱਡੇ। ਸਾਡੇ ਕਲਚਰ ਚ ਬਹੁਤ ਸਿਆਣੇ ਲੋਕ ਨੇ, ਬਾਕੀ ਕਲਚਰ ਦੇ ਵਿਚ ਵੀ ਬਹੁਤ ਸਿਆਣੇ ਲੋਕ ਨੇ। ਇਸ ਕਰਕੇ ਦੋਸਤੋ ਆਪਾਂ ਜਿਹੜਾ ਨਾਰਾ ਲਾਉਂਦੇ ਹਾਂ ਨਾ ਬਈ ਅਸੀਂ ਜਿਹੇ ਜੇ ਹੈਗੇ ਆ ਉਹੋ ਜੇ ਰਹਿਣਾ, ਛੱਡੋ ਉਹ ਦੇਸ਼ ਛੱਡਤਾ, ਉਹ ਧਰਤੀ ਛੱਡਤੀ, ਉਹ ਇਸ ਕਰਕੇ ਛੱਡਣੀ ਪਈ ਕਿਉਂਕਿ ਉੱਥੇ ਸਾਡਾ ਗੁਜ਼ਾਰਾ ਨਹੀਂ, ਉੱਥੇ ਬੇਈਮਾਨ ਨੇ ਲੋਕ ਬਹੁਤੇ। ਅਸੀਂ ਇਮਾਨਦਾਰੀ ਚਾਹੁੰਦੇ ਸੀ, ਅਸੀਂ ਡੈਮੋਕ੍ਰੇਸੀ ਚਾਹੁੰਦੇ ਸੀ। ਠੀਕ ਹੈ ਡੈਮੋਕ੍ਰੇਸੀ 'ਚ ਕੋਈ ਨੁਕਸ ਹੋਣਗੇ, ਪਰ ਸਾਡੇ ਨਾਲੋਂ ਫੇਰ ਚੰਗੀ ਆ ਇਹ ਡੈਮੋਕ੍ਰੇਟੀ ਡੈਮੋਕ੍ਰੇਸੀ ਆ ਜਿਹੜੀ। ਇਹਦੇ 'ਚ ਹਰੇਕ ਸਿਸਟਮ 'ਚ ਕੋਈ ਨਾ ਕੋਈ ਫਰਕ ਹੁੰਦਾ, ਪਰ ਫਰਕ ਆ ਜਿਹੜਾ ਆਪਾਂ ਉਸ ਲੈਵਲ 'ਤੇ ਤਾਂ ਆਈਏ, ਪਹਿਲਾਂ ਉਸ ਪਲੇਟਫਾਰਮ 'ਤੇ ਆਈਏ ਆਪਾਂ ਡਿਸਕਸ਼ਨ। ਸਾਡੇ ਤਾਂ ਲੀਡਰ ਵੀ ਉਹੋ ਜਿਹੇ ਨੇ, ਚੁੱਪ, ਜਿੱਥੇ ਫਾਇਦਾ ਹੁੰਦਾ ਚੁੱਪ, ਜਿੱਥੋਂ ਵੋਟਾਂ ਮਿਲਦੀਆਂ ਉੱਥੇ ਉਹਨਾਂ ਨੂੰ ਬਸ ਪੁਚਕਾਰ ਪਚਕੂਰ ਕੇ ਵੋਟਾਂ ਡੱਬਿਆਂ ਦੇ ਵਿੱਚ ਬੰਦ ਕਰਕੇ ਤੂੰ ਕੌਣ ਤੇ ਮੈਂ ਕੌਣ। ਕਈਆਂ ਨੂੰ ਪਹਿਰਾਵੇ ਦਾ ਬੜਾ ਫਿਕਰ ਪਿਆ ਜੀ, ਸਾਡੀ ਕਹਿੰਦੇ ਜੀ ਸਾਡੇ ਬੱਚਿਆਂ ਨੂੰ ਸਾਡੇ ਕਲਚਰ ਦਾ ਨਹੀਂ ਪਤਾ ਲੱਗਣਾ। ਹੈਂਜੀ ਅਸੀਂ ਆਪਦੇ ਕਲਚਰ ਨੂੰ ਆਹ ਆਪਣਾ ਕਲਚਰ ਆ, ਇਹ ਕਲਚਰ ਕੁਲਚਰ ਨਾਲ ਇਹ ਸਭ ਮਾਨਸਿਕ ਸੰਤੁਸ਼ਟੀ ਹੁੰਦੀ ਹੈ। ਸਾਡੇ ਵੱਡੇ ਵਡੇਰੇ ਸੀ ਨਾ ਜਿਹੜੇ, ਕਦੇ ਇਤਿਹਾਸ ਪੜ੍ਹ ਕੇ ਵੇਖਿਓ ਆਪਣਾ, ਸਾਡੇ ਵੱਡੇ ਵਡੇਰੇ ਕਿੱਥੋਂ ਆਏ ਸੀ ਪੰਜਾਬ ਦੇ ਵਿੱਚ, ਕਿੰਨੇ ਹਮਲਾਵਰ ਆਏ ਉਸ ਤੋਂ ਪਹਿਲਾਂ ਅਫਰੀਕਾ ਦੇ ਵਿੱਚੋਂ, ਅੱਜ ਤੋਂ ਹਜ਼ਾਰਾਂ ਨਹੀਂ ਲੱਖਾਂ ਸਾਲ ਪਹਿਲਾਂ ਲੋਕ ਗਏ, ਫਿਰ ਉਹਨਾਂ ਦੀ ਕ੍ਰੋਸ ਬਰੀਡਿੰਗ ਵੀ ਹੋਈ ਨੀਅੰਡਰ ਸੈਲਸ ਦੇ ਨਾਲ, ਕਦੇ ਇਤਿਹਾਸ ਪੜ੍ਹ ਕੇ ਵੇਖਿਓ। ਫੋਸਿਲਸ ਜਿਹੜੇ ਮਿਲੇ ਨੇ ਨਾ ਉੱਥੋਂ ਪਤਾ ਲੱਗੂਗਾ ਤੁਹਾਨੂੰ, ਅਲੱਗ ਅਲੱਗ ਤਰ੍ਹਾਂ ਦੇ ਨੇਟਿਵਸ, ਅਲੱਗ ਅਲੱਗ ਤਰ੍ਹਾਂ ਦੇ, ਇੱਕ ਪੀਕਿੰਗ ਮੈਨ ਆ, ਜਾਵਾ ਮੈਨ ਆ, ਨੀਅੰਡਰਥਲ ਮੈਨ ਆ, ਅਸੀਂ ਹੋਮਿਓਸੇਪੀਅਨਸ ਆ, ਕਿਹੜਾ ਕਲਚਰ ਤੇ ਕਿਹੜਾ ਕੀ ਹੈ। ਵਕਤੀ ਜਿੰਨੀ ਦੇਰ ਬੰਦਾ ਜਿਉਂਦਾ ਨਾ ਉਵੇਂ ਹੀ ਲੱਗਦਾ ਹੁੰਦਾ, ਜਦੋਂ ਅਗਲੀ ਪੀੜ੍ਹੀ ਆ ਜਾਂਦੀ ਹੈ ਸਭ ਕੋਈ ਨਹੀਂ ਪਤਾ ਮਗਰਲਿਆਂ ਨੂੰ, ਆ 5-7 ਸਾਲ ਨਾ ਯਾਦ ਰਹਿੰਦੇ ਆ। ਆਪਣੇ ਨੀ ਝਾਤੀ ਮਾਰ ਕੇ ਦੇਖੋ, ਮੈਨੂੰ ਆਪਦੇ ਪਿਤਾ ਜੀ ਤੋਂ ਬਾਅਦ ਦਾਦਾ ਜੀ ਦਾ ਨਾਂ ਜ਼ਿਆਦਾ, ਪੜਦਾਦਾ ਜੀ ਦਾ ਨਾਂ ਕਿਤੇ ਕਿਤੇ ਭੁੱਲ ਜਾਂਦਾ, ਇਵੇਂ ਹੀ ਹੋਣਾ ਦੋਸਤੋ। ਕਈਆਂ ਨੂੰ ਬੜਾ ਫਿਕਰ ਪਿਆ ਇੱਥੇ ਜੀ ਪੰਜਾਬੀ ਬੋਲੀ ਨੂੰ ਭੁੱਲ ਜਾਣਗੇ, ਉਹ ਕੋਈ ਨੀ ਭੁੱਲਦਾ, ਦੁਨੀਆਂ 'ਚ 6ਵੀਂ ਬੋਲੀ ਆ ਬੋਲੀ ਜਾਣ ਵਾਲੀ, ਐਵੇਂ ਧੱਕੇ ਦੇ ਨਾਲ ਮਤ। ਠੀਕ ਹੈ ਪੰਜਾਬੀ ਬੋਲੀ ਸਿਖਾਓ, ਕਲਚਰ ਆ ਸਾਡਾ, ਪਰ ਉਹਦਾ ਮਤਲਬ ਇਹ ਨਹੀਂ ਵੀ ਆਪ ਕਹੀ ਜਾਓ ਤੁਸੀਂ ਵੀ ਸਾਡੇ ਬੱਚੇ ਪੰਜਾਬੀ ਬੋਲੀ ਬੋਲਣ, ਤੇ ਆਪ ਤੁਸੀਂ ਕੁਆਂਟਰ ਕੁਆਂਟਰ ਦੀਆਂ ਗਾਲਾਂ ਕੱਢੀ ਜਾਓ, ਇਹ ਕਿਹੜੀ ਪੰਜਾਬੀ ਬੋਲੀ ਆ ਬਈ। ਊਂ ਕਹੋ ਜੀ ਅਸੀਂ ਤਾਂ ਔਰਤਾਂ ਦਾ ਸਤਿਕਾਰ ਕਰਨਾ, ਤੇ ਗਾਲਾਂ ਜਦੋਂ ਵੀ ਕੱਢਣੀਆਂ ਮਾਵਾਂ ਦੀਆਂ ਭੈਣਾਂ ਦੀਆਂ। ਉਹ ਕਲਚਰ ਨਾ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ, ਉਹ ਪਹਿਲਾਂ ਪਤਾ ਨਹੀਂ ਸੀ, ਹੈਨਾ, ਹੁਣ ਇਹ ਵੀ ਪਤਾ ਲੱਗ ਗਿਆ ਵੀ ਇਹ ਲੋਕ ਨਾ ਬੋਲਦੇ ਬਹੁਤ ਨੇ, ਬਿਨਾਂ ਮਤਲਬ ਤੋਂ ਫੁਕਰੀਆਂ ਮਾਰਦੇ ਨੇ। ਉਹ ਸਾਰੀ ਦੁਨੀਆਂ ਨੂੰ ਪਤਾ ਭਾਰਤ ਬਾਰੇ ਬਈ, ਭਾਰਤ ਆ ਜਿਹੜਾ ਇਹ ਜਿਹੜਾ ਵੀ ਹਮਲਾਵਰ ਇੱਥੇ ਆਇਆ ਇਹਨਾਂ ਨੂੰ ਗੁਲਾਮ ਬਣਾ ਕੇ ਗਿਆ। ਉਹਨਾਂ ਨੂੰ ਇਹ ਵੀ ਪਤਾ ਵੀ ਇਹ ਬੇਈਮਾਨੀ ਕਰਦੇ ਨਹੀਂ, ਛੱਡਦੇ ਨੇ, ਜਿੱਥੇ ਦਾ ਲੱਗਦਾ ਨਾ ਉੱਥੇ ਦਾ ਲਾਉਣ ਦੀ ਕੋਸ਼ਿਸ਼ ਕਰਦੇ। ਉਹਨਾਂ ਨੂੰ ਇਹ ਵੀ ਪਤਾ ਵੀ ਚੋਣਾਂ ਦੇ ਵਿੱਚ ਨਾ ਇਹ ਧਰਮ ਦਾ ਪੱਤਾ ਜ਼ਰੂਰ ਵਰਤਦੇ ਨੇ। ਉਹਨਾਂ ਨੂੰ ਇਹ ਵੀ ਪਤਾ ਵੀ ਇਹ ਮੰਦਰ ਗੁਰਦੁਆਰੇ ਕੋਨੇ ਕੋਨੇ ਤੇ ਖੋਲਣਗੇ ਜਿੱਥੇ ਜਿੱਥੇ ਜਾਣਗੇ, ਇਹ ਆਪਦੇ ਧਾਰਮਿਕ ਗ੍ਰੰਥ ਉੱਥੇ ਰੱਖਣਗੇ, ਪਰ ਧਾਰਮਿਕ ਗ੍ਰੰਥਾਂ 'ਚ ਲਿਖੀ ਇੱਕ ਵੀ ਗੱਲ ਇਹਨਾਂ ਨੇ ਨਹੀਂ ਮੰਨਣੀਗੀ। ਇਹਨਾਂ ਨੂੰ ਸਾਰਾ ਪਤਾ, ਇਹਨਾਂ ਨੂੰ ਇਹ ਵੀ ਪਤਾ ਵੀ ਧਾਰਮਿਕ ਸਥਾਨਾਂ ਜਾ ਕੇ ਮੱਥੇ ਰਗੜਨਗੇ, ਇਹਨਾਂ ਨੇ ਜੱਗ ਦੀ ਭਲਾਈ ਨਹੀਂ ਮੰਗਣੀ, ਇਹਨਾਂ ਨੇ ਕਹਿਣਾ ਰੱਬਾ ਤੂੰ ਮੇਰਾ ਕਾਰੋਬਾਰ ਜਿਹੜਾ ਵਧਾਤਾ ਨਾ ਬਹੁਤ ਬਹੁਤ। ਜਿਹੇ ਜਿਹੇ ਆਪ ਨੇ ਇਹ ਸਮਝਦੇ ਰੱਬ ਵੀ ਇਹਨਾਂ ਦਾ ਰਿਸ਼ਵਤ ਖੋਰ ਆ, ਇਹ ਸੋਚਦੇ ਨੇ ਵੀ ਜੇ ਇਹਨਾਂ ਦੀ ਤਰੱਕੀ ਹੋ ਗਈ ਨਾ, ਵੀ ਜੇ ਸਾਡੀ ਤਰੱਕੀ ਹੋ ਗਈ ਅਸੀਂ ਉਹਦੇ 'ਚੋਂ ਕੁਛ ਹਿੱਸਾ ਰੱਬ ਨੂੰ ਦੇਈਏ। ਇਹਨਾਂ ਨੂੰ ਪਤਾ ਵੀ ਇੱਕ ਪਾਸੇ ਕਹਿੰਦੇ ਨੇ ਵੀ ਰੱਬ ਆ ਜਿਹੜਾ ਉਹ ਨਿਰਾਕਾਰ ਆ, ਉਹ ਪੂਜਾ ਕੀਤਿਆਂ ਕਿਸੇ ਤੇ ਭੇਜਦਾ ਨਹੀਂ, ਉਹਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਪਰ ਖੁਦ ਇਹ ਪੱਥਰ ਦੀਆਂ ਮੂਰਤੀਆਂ ਬਣਾ ਕੇ, ਫੋਟੋਆਂ ਬਣਾ ਕੇ ਉਹਦੇ ਅੱਗੇ ਮੱਥੇ ਰਗੜਦੇ ਨੇ, ਨੱਕ ਰਗੜਦੇ ਨੇ। ਇਹਨਾਂ ਨੂੰ ਸਾਰਾ ਪਤਾ ਦੋਸਤੋ, ਇਹ ਭੁੱਲ ਭੁਲੇਖੇ ਚ ਨਹੀਂ। ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਵੀ ਆਪਾਂ ਨਾ ਸਮੇਂ ਦੇ ਹਾਣ ਦੇ ਹੋਈਏ, ਪੁਰਾਣੀਆਂ ਗੱਲਾਂ ਛੱਡ ਦਈਏ। ਬਹੁਤ ਅਸੀਂ ਕੂੜ ਕਬਾੜ ਆ ਨਾ, ਜਿਹੜਾ 300 ਸਾਲ ਦਾ ਅਸੀਂ ਅੰਗਰੇਜ਼ਾਂ ਦੇ ਗੁਲਾਮ ਰਹੇ, ਕਿੰਨੇ ਬਹੁਤ ਗਿਣਤੀ ਤਾਂ ਗੁਲਾਮ ਹੀ ਸੀਗੇ, ਉਹ ਤਾਂ 5-7% ਯੋਧੇ ਸੀ, ਭਗਤ ਸਿੰਘ ਵਰਗੇ, ਚੰਦਰ ਸ਼ੇਖਰ ਵਰਗੇ, ਗਦਰੀ ਬਾਬਿਆਂ ਵਰਗੇ, ਜਿਨ੍ਹਾਂ ਕਰਕੇ ਸਾਨੂੰ ਪਤਾ ਨਹੀਂ, ਮੈਂ ਨਹੀਂ ਕਹਿੰਦਾ ਆਜ਼ਾਦੀ ਮਿਲੀ ਕਿ ਨਹੀਂ ਮਿਲੀ, ਜਿਨ੍ਹਾਂ ਕਰਕੇ ਸਾਡਾ ਮਤਲਬ ਅਸੀਂ ਕੁਛ ਕਹਿ ਸਕਦੇ ਹਾਂ। 80% ਤਾਂ ਹੁੰਦੇ ਹੀ ਲੋਕ ਇਹੋ ਜਿਹੇ ਨੇ। ਇੱਥੇ ਆ ਕੇ ਨਾ ਆਪਾਂ ਚੰਗੀ ਸੰਗਤ ਦਾ ਮਤਲਬ ਹੁੰਦਾ ਚੰਗੀ ਸੰਗਤ, ਚੰਗੀ ਸੰਗਤ ਜਿੱਥੋਂ ਕੁਛ ਮਿਲਦਾ, ਆਹ ਮੂੜ ਮਤ ਲੋਕ ਜਿਹੜੇ ਇਕੱਠੇ ਹੋ ਕੇ ਹੁਲਾਓ ਹੁਲਾਓ ਕਰਦੇ ਹੋਏ, ਇਹਦੇ ਇਹਨਾਂ ਦੇ ਮਗਰ ਨਾ ਲੱਗੀਏ। ਕੋਈ ਚੱਜ ਦੀ ਨਾ ਬਾਹਲੀ ਭੀੜ ਚ ਜਾਣ ਦੇ ਨਾਲੋਂ ਕੋਈ ਚੱਜ ਦੀ ਕਿਤਾਬ ਪੜ੍ਹ ਲਈਏ, ਭਾਵੇਂ ਧਾਰਮਿਕ ਕਿਤਾਬ ਹੀ ਹੋਵੇ ਪਰ ਹੋਵੇ ਚੰਗੀ, ਤੱਥਾਂ ਤੇ ਆਧਾਰਿਤ ਹੋਵੇ ਸਾਰਾ ਕੁਛ। ਵਿਗਿਆਨ ਦੀ ਪੜ੍ਹ ਲਓ ਤਾਂ ਬਾਹਲਾ ਵਧੀਆ, ਆਪਦੀ ਸਿਹਤ ਬਾਰੇ ਪੜ੍ਹ ਲਓ ਤਾਂ ਉਸ ਤੋਂ ਵੀ ਵਧੀਆ। ਸੁਣਿਆ ਹੀ ਨਾ ਕਰੋ, ਮੈਂ ਨੀ ਦੇਖੋ ਰੇਡੀਓ ਪ੍ਰੋਗਰਾਮ ਚੱਲਦੇ ਨੇ, ਮੈਂ ਨੀ ਕਹਿੰਦਾ ਮੇਰਾ ਰੇਡੀਓ ਸੁਣੋ ਜਾਂ ਹੋਰਾਂ ਦੇ ਸੁਣੋ, ਤੁਹਾਡੀ ਮਰਜ਼ੀ ਆ। ਪਰ ਜਿਹੜਾ ਕੁਛ ਸੁਣਦੇ ਹੋ ਨਾ, ਹਰ ਇੱਕ ਚੀਜ਼ ਜਿਹੜੀ ਕਹੀ ਜਾਂਦੀ ਉਹ ਸੱਚ ਨਹੀਂ ਹੁੰਦੀ, ਹਰ ਇੱਕ ਚੀਜ਼ ਲਿਖੀ ਹੋਈ ਵੀ ਸੱਚ ਨਹੀਂ ਹੁੰਦੀ, ਤੁਹਾਡੇ ਕੋਲ ਇੱਕ ਪਰਖਣ ਦੀ ਵਿਧੀ ਹੋਣੀ ਚਾਹੀਦੀ ਆ। ਆ ਜਿਹੜੇ ਐਵੇਂ ਨਾ ਸੁਨੇਹੇ ਦੇ ਦਿੰਦੇ ਨੇ, ਉਹ ਫਲਾਣੇ ਥਾਂ ਦੇ ਉੱਤੇ ਨਾ ਅੱਜ ਸਾਡੇ ਧਰਮ ਨੂੰ ਖਤਰਾ ਹੋ ਗਿਆ, ਆਹ ਹੋ ਗਿਆ, ਉਹ ਹੋ ਗਿਆ, ਇਹਨਾਂ ਤੋਂ ਬਚੋ, ਬਚ ਜਾਓ ਇਹਨਾਂ ਤੋਂ, ਸੋਹਣੀ ਜ਼ਿੰਦਗੀ ਤੁਹਾਨੂੰ ਤੁਹਾਡੀ ਹੋਊਗੀ। ਜਿੰਨੇ ਵੀ ਆਹ ਸਭ ਮੂੜ ਮਤ ਇਕੱਠੇ ਹੋਏ ਸੀ ਨਾ, ਜਿਨ੍ਹਾਂ ਨੇ ਕਾਰਾਂ ਕੁਰਾਂ ਭੰਨੀਆਂ ਨੇ, ਜਿਨ੍ਹਾਂ ਨੇ ਪੁੱਠੇ ਸਿੱਧੇ ਨਾਰੇ ਲਾਏ ਨੇ, ਇਹਨਾਂ ਨੇ ਸਭ ਨੇ ਕਿਸੇ ਇੱਕ ਦਿਨ ਪਛਤਾਉਣਾ। ਠੀਕ ਆ, ਕਾਨੂੰਨ ਤੁਹਾਨੂੰ ਪਤਾ, ਕਾਨੂੰਨ ਜਿਹੋ ਜਿਹਾ ਕਾਨੂੰਨ ਨੇ ਕੋਸ਼ਿਸ਼ ਕਰਨੀ ਆ ਫੜਨ ਦੀ, ਇਹਨਾਂ ਨੂੰ ਸਜ਼ਾਵਾਂ ਦੇਣ ਦੀ। ਕਾਨੂੰਨ ਨਾ ਪਹਿਲੀ ਜਿਹੜੀ ਗਲਤੀ ਹੁੰਦੀ ਆ, ਕਾਨੂੰਨ ਜੱਜ ਸਾਹਿਬ ਨੂੰ ਫਿਰ ਵੀ ਪਤਾ ਹੁੰਦਾ ਵੀ ਇਹ ਫਿਰ ਵੀ ਇਨਸਾਨ ਨੇ, ਇਹਨਾਂ ਨੂੰ ਕਿਤੇ ਨਾ ਕਿਤੇ ਅਕਲ ਆਜੂ, ਉਹਨਾਂ ਦੀ ਬੜੀ ਦੂਰਦ੍ਰਿਸ਼ਟੀ ਹੁੰਦੀ ਆ। ਪਰ ਉਹਨਾਂ ਨੂੰ ਪਤਾ ਵੀ ਅਸੀਂ ਭਾਰਤੀ ਲੋਕ ਨਾ, ਅਸੀਂ ਨਾ ਅਸੀਂ ਇਹ ਜਿਹਾ, ਸਾਨੂੰ ਅਕਲ ਉਕਲ ਘੱਟ ਆਉਂਦੀ ਆ, ਅਸੀਂ ਡਾਗਾ ਡੂਗਾ ਚਲਾਉਣ ਵਾਲੇ ਆ। ਪਰ ਇੱਕ ਗੱਲ ਜ਼ਰੂਰ ਆ, ਜਿਹਨੇ ਕੋਈ ਮਾੜਾ ਕੰਮ ਕੀਤਾ ਨਾ, ਮੈਨੂੰ ਇਸ ਗੱਲ ਦਾ ਜ਼ਰੂਰ ਵਿਸ਼ਵਾਸ ਆ, ਜ਼ਿੰਦਗੀ ਦੇ ਕਿਸੇ ਪੜਾਅ ਤੇ ਜਾ ਕੇ ਨਾ ਤੁਹਾਡੀ ਜ਼ਮੀਰ ਤੁਹਾਨੂੰ ਲਾਹਣ ਤਾਂ ਜ਼ਰੂਰ ਪਾਊਗੀ, ਤੁਸੀਂ ਭੀੜ ਦਾ ਹਿੱਸਾ ਬਣੇ ਸੀ, ਨਾ ਭੀੜ ਦਾ ਹਿੱਸਾ ਬਣਿਆ ਕਰੋ ਤੁਸੀਂ। ਚੱਜ ਦੀ ਗੱਲ ਕਰ ਲਿਆ ਕਰੋ। ਆਹ ਜਿਹੜੀ ਵੀਡੀਓ ਭੇਜੀ ਆ, ਨਾ ਮੈਂ ਹੁਣ ਇਹਨੂੰ ਤੁਹਾਨੂੰ ਸੁਣਾ ਸਕਦਾ ਤੇ ਨਾ ਮੈਂ ਦੱਸ ਸਕਦਾ ਕੀ ਕਰਾਂ ਮੈਂ। ਚਲੋ ਕੋਈ ਨੀ, ਇੱਕ ਦੋ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ। ਨਿਗਾ ਸਵਾਗਤ ਜੀ ਤੁਹਾਡਾ।
ਸਤਿ
ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
ਵੀਰ ਜੀ। ਜਿਹੜੀ ਐਕਟੀਵਿਟੀ ਤੋਂ ਦੂਰ ਹੁੰਦੀ ਨਾ, ਐਕਟੀਵਿਟੀ ਉਹ ਤਾਰਾ
ਜਿਹਨੂੰ, ਤੁਹਾਡੀ ਆਵਾਜ਼ ਕਲੀਅਰ ਨੀ ਥੋੜੀ ਜੀ।
ਮੈਂ ਕਿਹਾ ਜੋ ਉਸ ਦਿਨ ਸ਼ੁਰੂਆਤ ਹੋਈ ਨਾ ਵੈਸਟ ਬਦਮਾ, ਉਹਦੇ ਵਿੱਚ
ਹਾਂਜੀ
ਉਹਨੂੰ ਖਤਮ ਕਰਨਾ ਸਾਡਾ ਫਰਜ਼ ਆ। ਵਿੱਚ ਜਿਹਨੇ ਸਿੱਖਦੇ ਦੇ ਪਾਸ ਇਹ ਨੀ, ਅਸੀਂ ਤੁਰੇ ਫਿਰਦੇ ਹੋਏ ਸੀ, ਉਸ ਮੁਲਕ ਅੰਗਰੇਜ਼ੀ ਪਾਸਪੋਰਟ ਲੈ ਕੇ ਉਹਦੇ ਚਲਾਂਗੇ। ਜਿੰਨੇ ਬੰਦੇ ਉੱਥੇ ਸੀਗੇ ਉਹ ਸਾਰੇ ਦੇ ਸਾਰੇ ਵੀਡੀਓ ਰਿਕਾਰਡਿੰਗ ਦੇ ਵਿੱਚ ਆ। ਜੋ ਜੋ ਕਰ ਰਹੇ ਸੀਗੇ ਉਹਨਾਂ ਸਾਰਿਆਂ ਦੇ ਦੋਸੀਅਰ ਬਣਾਏ ਜਾਣਗੇ, ਜਿਹਨੂੰ ਡਾਕੇ ਰਿਜਵਨ ਆਇਆ, ਉਹਨਾਂ ਦੀ ਸਾਰਿਆਂ ਦੀ ਪ੍ਰੋਫਾਈਲ ਬਣਾਈ ਜਾਊਗੀ। ਜੋ ਜੋ ਉਹਨਾਂ ਨੇ ਵਾਇਲੈਂਸ ਜਿਹੜੀ ਇੰਸਟੀਗੇਟ ਕੀਤੀ ਉਹ ਸਾਰੀ ਦੀ ਸਾਰੀ ਆ, ਫੈਮਿਲੀ ਟ੍ਰੀ ਦੇ ਸੈਪ ਜੋ ਇੱਥੇ ਬਣਦੇ ਆ ਉਹ ਸਾਰਾ ਕੁਝ। ਗੌਰਮੈਂਟ ਨੇ ਕੀ ਕਰਨਾ ਨਹੀਂ ਕਰਨਾ ਇਹਦਾ ਸਾਨੂੰ ਪਤਾ ਨਹੀਂ। ਜਿਹੜੇ ਸਿਟੀਜ਼ਨ ਆ ਅਸੀਂ ਇਸ ਚੀਜ਼ ਨੂੰ ਅਸੀਂ ਕਿਸੇ ਪਾਸੇ ਹੋਣ ਨਹੀਂ ਦੇਣਾ, ਅਸੀਂ ਇਹ ਛੱਡਣਾ ਨਹੀਂ। ਹੁਣ ਸਾਡੇ ਨਿਆਣੇ ਇੱਥੇ, ਸਾਡੇ ਗ੍ਰੈਂਡ ਕਿਡਸ ਉੱਥੇ, ਉਹਨਾਂ ਨੇ ਕੀ ਕਹਿਣਾ ਤੁਸੀਂ ਆਏ ਤੁਸੀਂ ਚਿੱਕੜ ਦੇ ਮੁਲਕ ਦੇ ਵਿੱਚੋਂ ਨਾਲੇ ਗੋਰਮੈਂਟ ਆ ਕੇ ਚਿੱਕੜ ਲੈ ਜਾਂਦਾ, ਅਸੀਂ ਤੇ ਨਿਕਲ ਕੇ ਆ ਗਏ ਚਿੱਕੜ ਤੋਂ। ਜਿਹੜੇ ਹੁਣ ਚਿੱਕੜ ਜਿਹੜੇ ਆ ਬਾਂਦਰ ਜਿਹੜੇ ਤਿੰਨ ਤੁਸੀਂ ਕਹਿਣ ਡਿਆ ਨਾ, ਉਹ ਉਹਨਾਂ ਦੇ ਕੋਲ ਮਿਨਿਸਟਰੀ ਆਫ ਇੰਟੀਰੀਅਰ ਆ, ਤੇ ਕਿਸੇ ਦੇ ਕੋਲ ਹੈਗੀ ਆ ਮਿਨਿਸਟਰੀ ਆਫ ਸੋਸ਼ਲ ਸੀਕਰੇਟ ਸਰਵਿਸ, ਇਹ ਕੰਮ ਉਹ ਬਾਂਦਰ ਕਰ ਰਿਹਾ ਜੀ। ਤੇ ਉਹਨਾਂ ਨੇ ਇੱਥੇ ਚਿੱਕੜ ਐਕਸਪੋਰਟ ਕੀਤਾ, ਉਹ ਚਿੱਕੜ ਨੂੰ ਸਾਫ਼ ਕਰਨਾ ਸਾਡਾ ਫਰਜ਼ ਆ, ਮੇਰਾ ਫਰਜ਼ ਆ ਸਰ ਜੀ, ਹੋਰ ਕਿਸੇ ਦਾ ਨੀ। ਮੈਂ ਹੀ ਜਿਹੜੇ ਜਿਹੜੇ ਬੰਦਿਆਂ ਨੂੰ ਦੱਸੂਗਾ ਵੀ ਚਿੱਕੜ ਨੂੰ ਕਿਵੇਂ ਸਾਫ਼ ਕਰਨਾ ਨਾ, ਅਸੀਂ ਪੀਂਘਾ ਹੋ ਗਿਆ ਇਹਨਾਂ ਨੂੰ ਸਾਫ਼ ਕਰਨ ਦੀ, ਇਹਨਾਂ ਨੂੰ ਦੱਸਾਂਗੇ ਕਿੱਦਾਂ ਇੱਥੇ ਆ ਕੇ ਗੱਲ ਪਾਏਗਾ। ਥੈਂਕ ਯੂ ਸੋ ਮਚ।
ਧੰਨਵਾਦ ਜੀ। ਅੱਜ ਸਵੇਰੇ ਸਵੇਰੇ ਨਾ ਮੈਨੂੰ ਸਾਡੇ ਇੱਕ ਡਾਕਟਰ ਦੋਸਤ ਨੇ, ਉਹਨਾਂ ਦਾ ਫੋਨ ਆ ਗਿਆ ਤੇ ਉਹ ਕਲੀਨਿਕ ਤੋਂ ਵਿਹਲੇ ਹੋਏ ਸੀ ਤੇ ਮੈਨੂੰ ਫੋਨ ਲਾ ਲਿਆ, ਕੀ ਹਾਲ ਚਾਲ ਆ ਜੀ? ਮੈਂ ਕਿਹਾ ਠੀਕ ਆ। ਕਹਿੰਦੇ ਮਨ ਜਾ ਬੜਾ ਦੱਸ, ਮੈਂ ਕੀ ਗੱਲ ਹੋਈ? ਮੈਂ ਦੋਸਤੋ ਤੁਹਾਨੂੰ ਓਹੋ ਹੀ ਗੱਲ ਦੱਸਦਾ ਜਿਹੜੀ ਉਹਨਾਂ ਨੇ ਕੀ ਕਹਿੰਦੇ ਮਨ ਇਸ ਕਰਕੇ ਦਾਸ ਆ, ਪਹਿਲਾਂ ਤਾਂ ਬਾਕੀ ਕਮਿਊਨਿਟੀਜ਼ ਵਾਲੇ ਕਹਿੰਦੇ ਸੀ ਬਈ ਜਿਹੜੇ ਇਮੀਗ੍ਰੈਂਟ ਆ ਕੁਛ ਉਹ ਮਾੜੇ ਹੁੰਦੇ ਨੇ, ਕਹਿੰਦੇ ਹੁਣ ਤਾਂ ਮੇਰਾ ਆਪਦਾ ਮਨ ਕਹੀ ਜਾਂਦਾ। ਮੈਂ ਕਿਹਾ ਡਾਕਟਰ ਸਾਹਿਬ ਨੇ ਇਮੀਗ੍ਰੈਂਟ ਨੀ ਮਾੜੇ ਹੁੰਦੇ, ਕੁਛ ਇਮੀਗ੍ਰੈਂਟ ਮਾੜੇ ਹੋ ਸਕਦੇ ਨੇ। ਮੈਂ ਕਿਹਾ ਤੁਸੀਂ ਇੱਥੇ 20 ਸਾਲ ਲਾਇਆ, ਤੁਸੀਂ ਕੀ ਮਾੜਾ ਕੰਮ ਕੀਤਾ? ਕਹਿੰਦੇ ਇਹ ਵੀ ਠੀਕ ਆ ਗੱਲ। ਮੈਂ ਕਿਹਾ ਵੀ ਐਂ ਨੀ ਹੁੰਦਾ, ਕੁਛ ਇਮੀਗ੍ਰੈਂਟ ਮਾੜੇ ਹੋ ਸਕਦੇ ਨੇ, ਜਿਹੜੇ ਇੱਥੋਂ ਦੇ ਨੇ ਉਹ ਵੀ ਕੁਛ ਮਾੜੇ ਹੋ ਸਕਦੇ ਨੇ, ਪਰ ਓਵਰਆਲ ਲੋਕ ਨਾ ਜਿਹੜੇ ਚੰਗੇ ਹੁੰਦੇ ਨੇ। ਜਦੋਂ ਚੰਗੇ ਲੋਕ ਚੁੱਪ ਕਰ ਜਾਂਦੇ ਨੇ, ਇਹਦਾ ਮਤਲਬ ਕੋਈ ਨਾ ਕੋਈ ਸਮਾਜ ਚ ਗੜਬੜਾ, ਤੇ ਸਮਾਜ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਵੀ ਚੰਗੇ ਲੋਕ ਚੁੱਪ ਕਰਨ। ਜਦੋਂ ਸਾਡੇ ਮਨ ਚ ਡਰ ਹੁੰਦਾ ਨਾ ਵੀ ਅਸੀਂ ਚੁੱਪ ਕਰ ਲਈਏ, ਬਸ ਜੀ ਉਹ ਸਮਾਜ ਆ ਜਿਹੜਾ ਨਿਗਰਨ ਲੱਗ ਜਾਂਦਾ, ਜਿਹੜੇ ਸਮਾਜ ਦੇ ਵਿੱਚ ਚੰਗਾ ਸਿਆਣਾ ਬੰਦਾ ਜਿਹੜਾ ਉਹ ਚੁੱਪ ਕਰਕੇ ਬੈਠ ਜਾਂਦਾ, ਤੇ ਭੀੜ ਆ ਜਿਹੜੀ ਉਹਦੇ ਹੱਥਾਂ ਚ ਤਾਕਤ ਆ ਜਾਂਦੀ ਹੈ। ਭੀੜ ਤੰਤਰ ਆ ਨਾ ਜਿਹੜਾ ਦੋਸਤੋ, ਇਹ ਭੀੜ ਤੰਤਰ ਬਹੁਤ ਮਾੜੀ ਚੀਜ਼ ਆ, ਬਹੁਤ ਮਾੜੀ ਚੀਜ਼ ਆ, ਬਚ ਜਾਓ ਇਹ ਤੋਂ ਬਸ।
ਹਾਂਜੀ ਹਾਂਜੀ, ਜਿਹੜੀ ਇੰਡੀਆ ਦੀ ਗੌਰਮੈਂਟ ਆ ਉਹ ਸਿਸਟਮੈਟਿਕਲੀ ਔਰ ਕੰਪਰੀਹੈਂਸਿਵ ਤਰੀਕੇ ਦੇ ਨਾਲ ਜਿਹੜਾ ਆ ਉੱਥੋਂ ਕ੍ਰਾਈਮ ਇੱਥੇ ਐਕਸਪੋਰਟ ਕਰ ਰਹੀ ਆ, ਉੱਥੋਂ ਦੇ ਕ੍ਰਿਮੀਨਲ ਬੰਦਿਆਂ ਨੂੰ ਸਪੋਂਸਰ ਕਰਕੇ ਇੱਥੇ ਭੇਜ ਰਹੀ। ਉਸ ਦਿਨ ਬੰਦਾ ਉਹ ਕੀ ਉੱਥੇ ਬਕਵਾਸ ਕਰ ਰਿਹਾ ਸੀਗਾ, ਕੈਨੇਡਾ ਦੇ ਵਿੱਚ ਆਓ ਤੇ ਜੇ ਕਰੋ ਤੇ ਉਹ ਕਰੋ, ਤੇ ਕੈਨੇਡੀਅਨ ਲੋਕ ਕੈਨੇਡੀਅਨ ਗੌਰਮੈਂਟ ਇਸ ਚੀਜ਼ ਨੂੰ ਟੋਲਰੇਟ ਕਰ ਲਓਗੀ, ਕਿਉਂਕਿ ਅਸੀਂ ਪੰਜਾਬੀ ਆ ਕੇ ਗੱਲ ਨੀ ਕਰ ਸਕਦੇ। ਇਸ ਕਾਲ ਵੀ ਵਿਲ ਨੈਵਰ ਟੋਲਰੇਟ ਗੌਰ ਲਾਈਕ ਦੈਟ ਵਾਸ ਪਾਰਟਿੰਗ ਅਪ ਟੂ ਦਾ ਰੋਂਗ ਟ੍ਰੀ। ਹਾਂਜੀ, ਸੋ ਇਹੋ ਜਿਹੇ ਬੰਦਿਆਂ ਨੂੰ ਬਿਲਕੁਲ ਇਹਨਾਂ ਦੀਆਂ ਸਿਟੀਜ਼ਨਸ਼ਿਪ ਰਿਵੋਕ ਕੀਤੀਆਂ ਜਾਣਗੀਆਂ, ਇਸ ਕੰਟਰੀ ਤੋਂ ਜੋ ਕਲੀਨ ਕਰਕੇ ਬਾਹਰ ਕੱਢ ਕੇ ਮਾਰਿਆ ਜਾਏਗਾ ਜੇ ਕਿ ਉਹ ਤੋਂ ਕੰਟਰੀ ਦਾ। ਆਈ ਪ੍ਰੋਮਿਸ ਯੂ ਦੈਟ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਮਿਹਰਬਾਨੀ। ਨਹੀਂ ਜੀ ਬਿਲਕੁਲ ਗਲਤ ਆ ਇਹ। ਚਲੋ ਬਾਹਰਲੇ ਦੇਸ਼ਾਂ ਨੇ ਕਿਸੇ ਦੇਸ਼ ਨੂੰ ਕਮਜ਼ੋਰ ਕਰਨ ਦੀ ਤੋੜਨ ਦੀ ਕੋਸ਼ਿਸ਼ ਕੀਤੀ ਆ, ਮਾੜੀ ਗੱਲ ਆ, ਦੁਨੀਆਂ ਚ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ, ਪਰ ਜਿਹੜੇ ਦੇਸ਼ ਚ ਅਸੀਂ ਹਾਂ ਉਸ ਦੇਸ਼ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ। ਸਾਡੀਆਂ ਜਿਹੜੀਆਂ ਏਜੰਸੀਜ਼ ਨੇ, ਪੁਲਿਸ ਤੰਤਰ ਆ, ਇੱਕ ਗੱਲ ਮੈਂ ਦੇਖੋ ਜਿੱਥੇ ਪੁਲਿਸ ਦਾ ਨੁਕਸ ਆ ਉਹ ਨੁਕਸ ਆ, ਜਿੱਥੇ ਪੁਲਿਸ ਨੂੰ ਐਪਰੀਸ਼ੀਏਟ ਕਰਨਾ ਬਣਦਾ ਕਈ ਥਾਵਾਂ ਤੇ, ਪੁਲਿਸ ਵਾਲਿਆਂ ਨੇ ਦੇਖੋ ਬਾਰ ਬਾਰ ਕਿਹਾ ਬਈ ਪ੍ਰੋਟੈਸਟ ਕਰਨਾ ਤੁਹਾਡਾ ਰਾਈਟ ਆ, ਪਰ ਰਾਈਟ ਦਾ ਮਤਲਬ ਇਹ ਥੋੜਾ ਵੀ ਤੁਸੀਂ ਸਾਰਾ ਕੁਝ ਹੱਥਾਂ ਤੇ ਲੈ ਲਓ, ਮਤਲਬ ਉਹ ਵੀ ਮੰਨਦੇ ਨੇ, ਉਹ ਵੀ ਗੱਲ ਐਕਸੈਪਟ ਕਰਦੇ ਨੇ, ਪ੍ਰੋਟੈਸਟ ਕਰਨ ਦਾ ਪਬਲਿਕ ਪਲੇਸ ਦੇ ਉੱਤੇ ਪ੍ਰੋਟੈਸਟ ਕੀਤਾ ਜਾ ਸਕਦਾ, ਹੋਣਾ ਚਾਹੀਦਾ ਪ੍ਰੋਟੈਸਟ। ਮੈਂ ਬਾਰ ਬਾਰ ਕਹਿ ਰਿਹਾ ਵੀ ਪ੍ਰੋਬਲਮ ਤੁਹਾਡੇ ਆਪਸ ਵਿੱਚ ਦੀ ਤੁਹਾਡੇ ਗਰੁੱਪਾਂ ਦੀ ਆ, ਕੱਟੜਵਾਦੀਆਂ ਦੀ ਪ੍ਰੋਬਲਮ ਆ, ਇਹ ਫੰਡਾਮੈਂਟਲਿਸਟ ਆ ਜਿਹੜੇ ਉਹਨਾਂ ਦੀ ਪ੍ਰੋਬਲਮ ਆ। ਤੁਸੀਂ ਕਹੀ ਜਾਂਦੇ ਹੋ ਜੀ ਉਹ ਪ੍ਰੋਟੈਸਟ ਕਰਨ ਦਾ ਰਾਈਟ ਖੋਲੋ, 300 ਮੀਟਰ ਦੇ ਘੇੜੇ ਚ ਕਿਉਂ ਜੀ, ਕਿਉਂ ਰਾਈਟ ਕਿਵੇਂ ਖੋਲੋਗੇ ਤੁਸੀਂ? ਰਾਈਟ ਆ ਕਿਵੇਂ ਖੋਲੋਗੇ ਰਾਈਟ ਤੁਸੀਂ? ਕੱਲ ਨੂੰ ਤੁਹਾਡੇ ਥਾਵਾਂ ਤੇ ਧੱਕਾ ਹੋ ਜਾਂਦਾ ਰਾਈਟ ਜੋ ਸਰਕਾਰ ਨੇ ਖੋਲਣਾ, ਸਰਕਾਰ ਵੀ ਖੋ ਕੇ ਦੇਖ ਲੇ, ਜਿਹਦੇ ਚ ਤਾਕਤ ਹੋਈ ਮਗਰ ਉਹ ਪ੍ਰੋਟੈਸਟ ਕਰ ਦੂਗਾ, ਫਿਰ ਕੀ ਕਰ ਦੋਗੇ? ਚਾਰਜ ਕਰ ਲਓਗੇ ਉਹਨੂੰ ਵੱਧ ਤੋਂ ਵੱਧ, ਅਗਲਾ ਵਕੀਲ ਕਰਕੇ ਉਹ ਕੇਸ ਲੜ ਲੂਗਾ। ਮੈਂ ਤਾਂ ਹੈਰਾਨ ਉਦੋਂ ਹੁੰਦਾ ਜਦੋਂ ਇੱਥੋਂ ਦੇ ਜਿਹੜੇ ਚੁਣੇ ਹੋਏ ਲੋਕ ਨੇ ਉਹ ਵੀ ਕਹਿਣ ਲੱਗ ਜਾਂਦੇ, ਹਾਂਜੀ 300 ਕਿਲੋਮੀਟਰ, ਦੱਸੋ ਜੀ 300 ਮੀਟਰ ਦੇ ਘੇਰੇ ਦੇ ਵਿੱਚ ਪ੍ਰੋਟੈਸਟ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਜੇ ਧੱਕਾ ਹੀ ਉਹ ਕਰ ਰਹੇ ਨੇ, ਜੇ ਕਿਸੇ ਕੋਈ ਬਿਲਡਿੰਗ ਆ, ਸਕੂਲ ਆ, ਹਸਪਤਾਲ ਆ, ABC ਕੋਈ ਵੀ ਬਿਲਡਿੰਗ ਆ, ਕੱਲ ਨੂੰ ਤਾਂ ਕਹਿ ਦੇਣਗੇ ਵੀ ਸਿਟੀ ਹਾਲ ਦੇ ਅੱਗੇ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ। ਦੱਸੋ, ਪ੍ਰੋਟੈਸਟ ਦੇ ਉੱਤੇ ਤਾਂ ਕੋਈ 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 ਗੱਲ ਨਹੀਂ ਜੀ, ਹੋਰ ਕਿਸੇ ਗੱਲ ਤੇ ਹੋ ਸਕਦੀ ਆ ਗੱਲ, ਡਿਸਕਸ਼ਨ ਹੋ ਸਕਦੀ ਆ, ਪਰ ਇਹ ਕੀ ਮਤਲਬ ਹੋਇਆ ਵੀ ਜੇ ਤੁਹਾਨੂੰ ਆਪ ਨੂੰ ਸਮਝ ਨਹੀਂ, ਜਿਹੜੇ ਦੇਸ਼ ਚੋਂ ਤੁਸੀਂ ਆਏ ਹੋ ਤੁਹਾਨੂੰ ਆਪ ਨੂੰ ਨਹੀਂ ਪਤਾ ਵੀ ਪ੍ਰੋਟੈਸਟ ਚੀਜ਼ ਕੀ ਹੁੰਦੀ ਆ, ਪ੍ਰੋਟੈਸਟ ਕਿਉਂ ਕੀਤਾ ਜਾਂਦਾ, ਤੁਸੀਂ ਆ ਕੇ ਇੱਥੇ ਮੰਗ ਕਰਨ ਲੱਗਦੇ ਹੋ, ਤੁਸੀਂ ਤੁਹਾਡੇ ਪ੍ਰੋਟੈਸਟ ਜਿਹੜੇ ਕਰਦੇ। ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਬ੍ਰੈਂਪਟਨ ਚ ਇੱਕ ਹਾਸਪਿਟਲ ਆ, ਆਹ ਜਿਹੜੇ ਹੁਣ ਰੌਲਾ ਪਾਉਣ ਵਾਲਿਆ ਭੀੜ ਤੰਤਰ ਸੀ, ਇਹਨਾਂ ਚੋਂ ਇੱਕ ਵੀ ਬੰਦਾ ਕਦੇ ਗਿਆ ਪ੍ਰੋਟੈਸਟ ਦੇ ਵਿੱਚ ਵੀ ਹਸਪਤਾਲ ਵੱਧ ਹੋਣੇ ਚਾਹੀਦੇ ਆ? ਇੱਕ ਵੀ ਬੰਦੇ ਨੇ? ਮੈਂ 10-12 ਸਾਲਾਂ ਤੋਂ ਮੈਂ ਬੰਦਿਆਂ ਨੂੰ ਪਰਸਨਲੀ ਜਾਣਦਾ ਜਿਹੜੇ ਮੰਗਾਂ ਕਰਦੇ ਰਹੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਨੇ, ਇੰਸ਼ੋਰੈਂਸ ਦੇ ਰੇਟਸ ਘਟਣੇ ਚਾਹੀਦੇ। ਇਹਨਾਂ ਹਜ਼ਾਰ ਬੰਦਿਆਂ ਦੇ ਭੀੜ ਤੰਤਰ ਚੋਂ ਕਦੇ ਕੋਈ ਜਾਂਦਾ ਉਹਦੇ ਚ? ਕਿਤੇ ਕਿਸੇ ਨਾਲ ਧੱਕਾ ਹੋਇਆ ਇਹਨਾਂ ਨੇ ਪ੍ਰੋਟੈਸਟ ਕੀਤਾ? ਇਹਨਾਂ ਨੂੰ ਪਤਾ ਹੀ ਨਹੀਂ ਪ੍ਰੋਟੈਸਟ ਕੀ ਚੀਜ਼ ਹੁੰਦੀ ਆ? ਮਤਲਬ ਗਲਤੀਆਂ ਤੁਹਾਡੀਆਂ ਆਪਦੀਆਂ, ਕਲਚਰਲ ਤੁਹਾਡੇ ਵਿੱਚ ਡਿਸਟੋਰਸ਼ਨਸ ਨੇ। ਤੁਸੀਂ ਕਹਿ ਰਹੇ ਹੋ ਦੁਨੀਆ ਦੇ ਵਰਕਿੰਗ ਕਲਾਸ ਨੇ ਜਿਹੜਾ ਇੱਕ ਸਾਨੂੰ ਰਾਈਟ ਲੈ ਕੇ ਦਿੱਤਾ ਉਹਨੂੰ ਖੋਲੋ, ਵਾਹ ਬਈ ਵਾਹ। ਮੈਂ ਤੁਹਾਨੂੰ ਫੇਰ ਐਗਜ਼ਾਮਪਲ ਦੇਣੀ ਆ, ਇੱਕ ਛੁਰੀ ਆ, ਨਾਈਫ ਆ, ਇੱਕ ਨਾਈਫ ਨਾਲ, ਇੱਕ ਤਾਂ ਬੰਦਾ ਕੋਈ ਨਾਈਫ ਕਿਸੇ ਦੇ ਢਿੱਡ ਚ ਮਾਰਦਾ ਤੇ ਬੰਦੇ ਨੂੰ ਮਾਰ ਦਿੰਦਾ, ਇੱਕ ਨਾਈਫ ਦੇ ਨਾਲ ਜਿਹੜਾ ਡਾਕਟਰ ਆ ਉਹ ਸਰਜਰੀ ਕਰਕੇ ਕਿਸੇ ਦੀ ਜਾਨ ਬਚਾ ਦਿੰਦਾ। ਇਹ ਤਾਂ ਵਰਤਣ ਵਾਲੇ ਤੇ ਨਾ, ਤੇ ਇਹ ਤਾਂ ਵਰਤਣ ਵਾਲੇ ਤੇ ਆ ਨਾ। ਹੁਣ ਜੇ ਕੋਈ ਨਾਈਫ ਮਾਰ ਕੇ ਕਿਸੇ ਦਾ ਢਿੱਡ ਪਾੜ ਦਿੰਦਾ, ਉੱਥੇ ਤੁਸੀਂ ਕੀ ਕਹੋਗੇ? ਵੀ ਨਾਈਫ ਨੂੰ ਹੀ ਬੈਨ ਕਰ ਦਿਓ? ਐਂ ਨਹੀਂ ਹੁੰਦਾ ਗਾ। ਪ੍ਰੋਟੈਸਟ ਇੱਕ ਹਥਿਆਰ ਆ ਵਰਕਿੰਗ ਕਲਾਸ ਕੋਲੇ ਆਪਣੀ ਰਿਜੈਂਟਮੈਂਟ ਸ਼ੋਅ ਕਰਨ ਲਈ, ਤੁਸੀਂ ਉਹ ਖੋ ਨਹੀਂ ਸਕਦੇ। ਮੈਂ ਕਹਿੰਦਾ ਜੀ ਵਰਕਿੰਗ ਕਲਾਸ ਦੀ ਵੀ ਗੱਲ ਛੱਡੋ, ਕਿਸੇ ਗਰੁੱਪ ਨਾਲ ਵਰਕਿੰਗ ਕਲਾਸ ਨਾ ਵੀ ਹੋਵੇ, ਕਿਸੇ ਨਾਲ ਧੱਕਾ ਹੋ ਜੇ ਤੇ ਉਹਦੇ ਕੋਲ ਪ੍ਰੋਟੈਸਟ ਹੀ ਰਾਈਟ ਆ, ਇੱਕ ਹੋਰ ਕੀ ਕਰੂਗਾ ਉਹ। ਇੱਕ ਹੋਰ ਕਾਲਰ ਸਾਡੇ ਨਾਲ, ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਆਉਂਦਾ ਯਾਰ ਨੂੰ ਤੁਸੀਂ? ਹਾਂਜੀ ਹਾਂਜੀ ਬੋਲੋ ਵੀਰ ਜੀ।
ਹੁਣ ਮੈਨੂੰ ਕਲਾਇੰਟ ਆ ਗਿਆ, ਮੈਂ ਕਾਫੀ ਦੇਰ ਤੋਂ ਤੁਹਾਨੂੰ ਗੱਲ ਕਰਨਾ ਚਾਹੁੰਦਾ ਸੀ, ਹੋਲਡ ਕੀਤਾ ਸੀ, ਜੇ ਮੈਂ 10 ਮਿੰਟ ਦੇ ਵਿੱਚ ਫਾਰਗ ਹੋ ਗਿਆ
ਕੋਈ ਨੀ,
ਕੱਲ ਵਾਲੇ ਪ੍ਰੋਗਰਾਮ।
ਨੋ ਪ੍ਰੋਬਲਮ ਜੀ, ਨੋ ਪ੍ਰੋਬਲਮ, ਧੰਨਵਾਦ ਧੰਨਵਾਦ ਤੁਹਾਡਾ। ਲਓ ਜੀ ਆਪਾਂ ਐਂ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਲੈ ਲੈਂਦੇ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5153 6473888-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-4168-416-841-0478, ਸਰਵਲੋ ਕੰਸਟਰਕਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਆਸਰਾ ਲਾਇਰਸ ਵਾਲੇ ਅਮਨਦੀਪ ਕਪਿਲਾ। ਇਹਨਾਂ ਦਾ ਨੰਬਰ ਜੀ 905-456-2020 ਹੈ, 9054562020, 9054562020 ਇਹਨਾਂ ਦਾ ਨੰਬਰ ਹੈ। ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਤੁਸੀਂ ਕੋਈ ਪ੍ਰਾਪਰਟੀ ਖਰੀਦੀ ਆ, ਵੇਚੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਘਰ ਆ, ਕੌਂਡੋ ਆ, ਤੁਸੀਂ ਇੱਕ ਵਾਰੀ ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲਿਓ। ਕਲੋਜ਼ਿੰਗ ਵਾਲੇ ਦਿਨ ਨਾ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਜੇ ਤੁਹਾਡਾ ਲਾਇਰ ਆ ਜਿਹੜਾ ਉਹ ਠੀਕ ਸਟੈਂਡ ਨਾ ਲਵੇ, ਇਹ ਪ੍ਰੋਬਲਮ ਦਾ ਬਸ ਉਦੋਂ ਹੀ ਪਤਾ ਲੱਗਦਾ ਜੀ। ਅਨਫੋਰਸੀਨ ਕਈ ਵਾਰੀ ਗੱਲਾਂ ਹੋ ਜਾਂਦੀਆਂ, ਪਹਿਲਾਂ ਅੰਦਾਜ਼ਾ ਹੀ ਨਹੀਂ ਲੱਗਦਾ ਗਾ। ਇਸ ਕਰਕੇ ਮਾਹਰ ਵਕੀਲ ਕੋਲ ਜਾਇਆ ਕਰੋ ਜਦੋਂ ਕਲੋਜ਼ਿੰਗ ਹੁੰਦੀ ਹੈ। 905-456-2020 ਇਹਨਾਂ ਦਾ ਨੰਬਰ ਹੈਗਾ। ਇਮੀਗ੍ਰੇਸ਼ਨ ਕੰਸਲਟੈਂਟ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ, ਉਹ ਵੀ ਸਾਡੇ ਸਪਾਂਸਰ ਨੇ। ਉਹਨਾਂ ਦਾ ਨੰਬਰ 647-646-3000 ਆ ਜੀ, 6476-4630000। ਤੇ ਤੁਸੀਂ ਆਪਣੇ ਰਿਸ਼ਤੇਦਾਰ, ਦੋਸਤ, ਮਿੱਤਰਾਂ ਨੂੰ ਤੁਸੀਂ ਬੁਲਾਉਣਾ ਕਿਸੇ ਸਿਸਟਮ ਦੇ ਤਹਿਤ, ਪੁਆਇੰਟ ਸਿਸਟਮ ਜਾਂ ਜਿਹੜੀ ਕੈਟਾਗਰੀ ਦੇ ਵਿੱਚ ਇੱਥੇ ਕੰਮ ਦੀ ਘਾਟ ਹੁੰਦੀ ਹੈ ਤੇ ਉਸ ਕੈਟਾਗਰੀ ਦੇ ਵਿੱਚ ਵਰਕ ਪਰਮਿਟ ਵਗੈਰਾ ਮਿਲਦੇ ਨੇ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 647-646-3000 ਇਹਨਾਂ ਦਾ ਨੰਬਰ ਹੈਗਾ। ਦੋਸਤੋ ਜਦੋਂ ਆਪਾਂ ਡਿਸਕਸ਼ਨ ਕਰਦੇ ਹਾਂ ਨਾ, ਉਹ ਡਿਸਕਸ਼ਨ ਦੇ ਕਈ ਪਹਿਲੂ ਹੁੰਦੇ ਆ, ਅਲੱਗ ਅਲੱਗ ਡਾਇਮੈਂਸ਼ਨਸ ਹੁੰਦੀਆਂ ਨੇ, ਤੇ ਕੋਈ ਕੋਈ ਕਿਸੇ ਡਾਇਮੈਂਸ਼ਨ ਤੋਂ ਦੇਖਦਾ ਉਸ ਗੱਲ ਨੂੰ, ਕੋਈ ਕਿਸੇ ਪਾਸੇ ਤੋਂ ਦੇਖਦਾ, ਤੇ ਇਸ ਕਰਕੇ ਕੋਈ ਜ਼ਰੂਰੀ ਨਹੀਂ ਵੀ ਜਿਹੜੀ ਮੇਰੇ ਮੈਨੂੰ ਗੱਲ ਕਹੀ ਗਈ ਹੈ ਉਹ ਠੀਕ ਹੋਵੇ। ਮੈਨੂੰ ਜਿਵੇਂ ਲੱਗਦਾ ਮੈਂ ਤੁਹਾਨੂੰ ਕਹਿਤਾ, ਪਰ ਪ੍ਰੋਟੈਸਟ ਵਾਲੀ ਗੱਲ 'ਤੇ ਮੈਂ ਤੁਹਾਨੂੰ 100% ਮੈਂ ਤੁਹਾਨੂੰ ਯਕੀਨ ਦਵਾ ਸਕਦਾ, ਤੁਸੀਂ ਆਪ ਰਿਸਰਚ ਕਰ ਲਿਓ। ਇਹ ਪ੍ਰੋਟੈਸਟ ਕੋਰਟ ਦੇ ਅੱਗੇ ਨਹੀਂ ਖੜਨੇ ਖੁੜਨੇ, ਜਿਹੜੇ ਕਹਿੰਦੇ ਨਾ ਪ੍ਰੋਟੈਸਟ ਦੇ ਅੱਗੇ, ਠੀਕ ਹੈ ਤੁਹਾਡੀ ਭਾਵਨਾ ਨੇਕ ਹੋ ਸਕਦੀ, ਮੈਂ ਮੰਨਦਾ ਬਹੁਤ ਸਾਰੇ ਸੱਜਣ ਸੋਚਦੇ ਨੇ ਕਿ ਦੇਖੋ ਜੀ ਧਾਰਮਿਕ ਸਥਾਨਾਂ 'ਚ ਤਾਂ ਸਾਨੂੰ ਸ਼ਾਂਤੀ ਮਿਲਦੀ ਹੈ, ਅਤੇ ਇਸੇ ਤਰ੍ਹਾਂ ਜਿਹੜੇ ਸਕੂਲ ਨੇ ਇਹਨਾਂ 'ਚ ਵੀ ਸ਼ਾਂਤੀ ਰਹਿਣੀ ਚਾਹੀਦੀ ਹੈ। ਬਿਲਕੁਲ ਜੀ, ਐਕਚੁਅਲੀ ਪ੍ਰੋਟੈਸਟ ਦਾ ਮਤਲਬ ਹੀ ਸ਼ਾਂਤੀ ਬਰਕਰਾਰ ਬਣਾਈ ਰੱਖਣਾ ਹੁੰਦਾ। ਜਿੱਥੇ ਕਿਤੇ ਅਸ਼ਾਂਤੀ ਫੈਲੀ ਹੁੰਦੀ ਹੈ ਨਾ, ਜਿੱਥੇ ਕਿਤੇ ਕੋਈ ਪੀੜਤ ਹੁੰਦਾ, ਜਦੋਂ ਉਹਦੀ ਆਵਾਜ਼ ਨਹੀਂ ਸੁਣੀ ਜਾਂਦੀ, ਜਦੋਂ ਉਹਦੀਆਂ ਚੀਕਾਂ ਨਹੀਂ ਸੁਣੀਆਂ ਜਾਂਦੀਆਂ, ਉਹਦੇ ਹੰਝੂ ਕਿਸੇ ਨੂੰ ਨਹੀਂ ਦੱਸਦੇ, ਤਾਂ ਫਿਰ ਉਹ ਅੱਕ ਕੇ ਪ੍ਰੋਟੈਸਟ ਕਰਦਾ ਹੈ ਨਾ। ਇਹ ਸਾਡੇ ਇਹ ਵੀ ਸਾਡੇ ਮਨ ਦੀ ਹਾਲਤ ਹੁੰਦੀ ਹੈ ਵੀ ਸ਼ਾਂਤੀ ਤੁਹਾਨੂੰ ਗੁਰਦੁਆਰੇ ਮੰਦਰ ਚੋਂ ਲੱਭਣੀ ਆ। ਗੁਰਦੁਆਰੇ ਮੰਦਰਾਂ ਦੇ ਵਿੱਚ ਬਥੇਰੇ ਰੌਲੇ ਪੈਂਦੇ ਨੇ, ਕੱਲ ਨੂੰ ਜੇ ਕਿਸੇ ਦੀ ਗੋਲਕ 'ਚ ਇੰਨਾ ਧੱਕਾ ਹੋ ਗਿਆ ਕਮੇਟੀਆਂ ਦੇ ਵਿੱਚ, ਤੇ ਅਗਲਾ ਪ੍ਰੋਟੈਸਟ ਨਾ ਕਰੂ ਤੇ ਹੋਰ ਕੀ ਕਰੋ। ਮੈਂ ਨਹੀਂ ਕਹਿ ਰਿਹਾ ਦੋਸਤੋ, ਇਹ ਨਾ ਸਮਝੋ ਵੀ ਮੈਂ ਪਤਾ ਨਹੀਂ ਤਵਾ ਲਾ ਰਿਹਾ। ਉਹ ਕੈਲਗਰੀ 'ਚ ਕਿੰਨੇ ਪ੍ਰੋਟੈਸਟ ਹੋਏ ਆ, ਇੱਥੇ ਇੱਕ ਵਾਰੀ ਵਿੰਡਜ਼ਰ ਦੇ ਵਿੱਚ ਪ੍ਰੋਟੈਸਟ ਹੋਇਆ ਸੀਗਾ ਗੁਰਦੁਆਰਿਆਂ ਦੇ ਸਾਹਮਣੇ। ਇਸ ਕਰਕੇ ਪ੍ਰੋਟੈਸਟ ਨਹੀਂ ਤੁਸੀਂ, ਅੱਛਾ ਕਈ ਵਾਰੀ ਕਮੇਟੀ ਦਾ ਹੀ ਰੌਲਾ ਪੈ ਜਾਂਦਾ ਅੰਦਰ, ਕੋਈ ਮੰਦਰ ਆ ਕੋਈ ਗੁਰਦੁਆਰਾ, ਉਹਨਾਂ ਦੀ ਕਮੇਟੀ ਦੇ ਵਿੱਚ ਹੀ ਡਿਫਰੈਂਸਿਸ ਆ ਗਏ, ਇੱਕ ਪਾਸੇ ਬਹੁ ਗਿਣਤੀ ਬਣ ਗਈ, ਇੱਕ ਪਾਸੇ ਘੱਟ ਗਿਣਤੀ ਬਣ ਗਈ। ਉਹ ਤੁਸੀਂ ਬਾਹਰ ਪ੍ਰੋਟੈਸਟ ਦੀ ਗੱਲ ਕਰਦੇ, ਬਾਹਰ ਵਾਲੇ ਪ੍ਰੋਟੈਸਟ ਤਾਂ ਫਿਰ ਆਰਗੇਨਾਈਜ਼ ਹੋਣਗੇ, ਅੰਦਰ ਵਾਲੇ ਤੁਸੀਂ ਦੇਖੋ ਕਿਵੇਂ ਇੱਕ ਦੂਜੇ ਦੀਆਂ ਮਤਲਬ ਮੇਰੇ ਕੋਲ ਹੁਣ ਸ਼ਬਦ ਨਹੀਂ ਦੋਸਤੋ। ਬਾਹਰ ਕਿਤੇ ਗਲਤੀ ਨਾਲ ਕਿਸੇ ਨੂੰ ਕਿਸੇ ਦੀ ਦਸਤਾਰ ਤੇ ਹੱਥ ਲੱਗ ਜੇ, ਅਗਲਾ ਅਵੋਇਡ ਕਰਦਾ, ਹਰੇਕ ਵਿਅਕਤੀ ਅਵੋਇਡ ਕਰਦਾ, ਪਰ ਗੁਰਦੁਆਰੇ ਦੀ ਚਾਰ ਦੀਵਾਰੀ ਦੇ ਵਿੱਚ ਖੁਦ ਦਸਤਾਰਾਂ ਲੈਂਦੀਆਂ ਨੇ, ਤੇ ਹੁਣ ਜਿਹਦੇ ਨਾਲ ਧੱਕਾ ਹੋਇਆ ਭਾਈ ਉਹ ਤਾਂ ਪ੍ਰੋਟੈਸਟ ਕਰੂਗਾ। ਮੈਂ ਇਕੱਲੇ ਗੁਰਦੁਆਰੇ ਦੀ ਗੱਲ ਨਹੀਂ ਕਰਦਾ, ਗੁਰਦੁਆਰੇ ਮੰਦਰ ਮਸੀਤਾਂ ਕੋਈ ਵੀ ਧਾਰਮਿਕ ਸਥਾਨ ਜਿਹੜਾ ਹੋ ਸਕਦਾ। ਆ ਵੀਡੀਓਜ਼ ਪਈਆਂ ਨੇ, ਤੁਸੀਂ ਦੇਖ ਲਓ ਇੰਨੀਆਂ ਵੀਡੀਓਜ਼ ਆ। ਹੁਣ ਉਹਦੇ ਵਿੱਚ ਜੇ ਕਿਸੇ ਦੇ ਸਪੋਜ਼ ਸੱਟ ਫੇਟ ਵੱਜ ਜੀ, ਅੰਦਰ ਰੌਲਾ ਪੈਂਦਾ, ਅੰਦਰ ਜਿਹੜੀ ਬਾਕਸਿੰਗ ਚੱਲਦੀ ਹੈ, ਯੁੱਧ ਚੱਲਦਾ ਅੰਦਰ, ਜਿਹੜਾ ਮੈਂ ਤਾਂ ਮਹਾਂਯੁੱਧ ਕਹੂੰਗਾ ਚੱਲਦਾ ਅੰਦਰ, ਜਿਹੜਾ ਮਹਾਂਭਾਰਤ ਚੱਲਦਾ ਹੁੰਦਾ ਅੰਦਰ, ਜਿਹੜਾ ਧਾਰਮਿਕ ਸਥਾਨਾਂ ਦੇ, ਉਹਦੇ 'ਚ ਇੱਕ ਜਿਹੜੀ ਛੋਟੀ ਪੀੜਤ ਧੇਰਾ ਸਪੋਜ਼ ਮੈਜੋਰਿਟੀ ਧੱਕਾ ਕਰਕੇ ਤੇ ਉਹਨਾਂ ਦੇ ਦੰਦ ਦੁੰਦ ਭੰਨਦੇ, ਅਛੁਰਾ ਵੱਜਿਆ ਹੀ ਸੀ ਸਾਡੇ ਇੱਥੇ, ਤੇ ਫਿਰ ਬਾਹਰ ਆ ਕੇ ਕਿਉਂ ਨਾ ਪ੍ਰੋਟੈਸਟ ਹੋਊਗਾ। ਸਪੋਜ਼ ਉੱਥੇ ਬੰਦਾ ਹੀ ਗਾਇਬ ਹੋ ਜੇ ਕੋਈ, ਇੱਕ ਦਿਨ ਇੱਕ ਸਰੋਤਾ ਸਾਡਾ ਬੜੀ ਸਿਆਣੀ ਗੱਲ ਕਰਕੇ ਗਿਆ ਸੀਗਾ, ਕੁਛ ਵੀ ਹੋ ਸਕਦਾ, ਤੁਸੀਂ ਪ੍ਰੋਟੈਸਟ ਨੂੰ ਕਿਵੇਂ ਰੋਕ ਲਓਗੇ, ਲੋਕਾਂ ਦੇ ਗੁੱਸੇ ਨੂੰ ਕਿਵੇਂ ਰੋਕ ਲਓਗੇ। ਇਸ ਕਰਕੇ ਇਹ ਮੰਗ ਨਹੀਂ ਕਰਨੀ ਚਾਹੀਦੀ। ਜਿਹੜੇ ਰਾਈਟਸ ਆਪਾਂ ਨੂੰ ਲੈ ਕੇ ਦਿੱਤੇ ਹੋਏ ਨੇ ਨਾ ਪਹਿਲਾਂ ਤੋਂ, ਸਾਡੀਆਂ ਪਹਿਲੀਆਂ ਪੀੜ੍ਹੀਆਂ ਨੇ, ਅਸੀਂ ਪਿੱਛੇ ਨੂੰ ਨਹੀਂ ਜਾਣਾ, ਸਾਡੇ ਸਮਾਜ ਨੇ ਅੱਗੇ ਨੂੰ ਜਾਣਾ। ਇਹ ਕੋਈ ਗੱਡੇ ਦਾ ਪਹੀਆ ਨਹੀਂ ਜਾਂ ਕਾਰ ਦਾ ਪਹੀਆ ਨਹੀਂ ਹੈਗਾ, ਰਿਵਰਸ ਗੇਅਰ ਪਾ ਕੇ ਬੈਕ ਮੋੜ ਦਿਓਗੇ, ਇਹਨੂੰ ਮੋੜ ਨਹੀਂ ਸਕਦੇ ਬੈਕ, ਤੁਸੀਂ ਲੱਖ ਕੋਸ਼ਿਸ਼ ਕਰ ਲਿਓ ਨਹੀਂ ਮੋੜ ਸਕਦੇ। ਕੋਈ ਵੇਲਾ ਹੁੰਦਾ ਸੀ ਧਾਰਮਿਕ ਸਥਾਨ ਘੱਟ ਸੀ, ਸਮਾਜਿਕ ਸੋਸ਼ਲ ਐਕਟੀਵਿਟੀ ਦੇ ਕੇਂਦਰ ਸੀ, ਉੱਥੇ ਸਕੀਮਾਂ ਬਣਦੀਆਂ ਸੀ, ਅਸੀਂ ਪ੍ਰੋਟੈਸਟ ਕਿੱਥੇ ਕਰਨੇ ਨੇ। ਦੇਖੋ 100 ਸਾਲਾਂ 'ਚ ਕਿੰਨਾ ਫਰਕ ਹੋ ਗਿਆ। ਗਦਰੀ ਬਾਬੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਧਾਰਮਿਕ ਸਥਾਨਾਂ ਤੇ ਮੀਟਿੰਗਾਂ ਹੁੰਦੀਆਂ ਸੀ ਵੀ ਅਸੀਂ ਬਗਾਵਤ ਕਰਨੀ ਆ, ਪ੍ਰੋਟੈਸਟ ਤਾਂ ਹੈ ਹੀ ਬਹੁਤ, ਕਿੱਥੇ ਬਗਾਵਤ ਰਿਵੋਲਟ ਤੇ ਕਿੱਥੇ ਪ੍ਰੋਟੈਸਟ, ਤੁਸੀਂ ਬਣਾਉਣ ਕੀ ਜਾ ਰਹੇ, ਮੈਨੂੰ ਤਾਂ ਸਮਝ ਨਹੀਂ ਲੱਗੀ। ਗੁਰਦੁਆਰੇ ਮੰਦਰ ਮਸਜਿਦਾਂ ਇਹ ਲੋਕਾਂ ਦੀਆਂ ਨੇ, ਇਹ ਸਾਂਝੇ ਕੰਮ ਕਰਨ ਵਾਸਤੇ ਨੇ। ਅੱਜ ਤੋਂ 40 ਸਾਲ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ, ਪਿੰਡਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਹੀ ਕੋਈ ਸਮਾਜ ਦੀ ਕੋਈ ਮੀਟਿੰਗ, ਧਰਮਸ਼ਾਲਾ ਵਾਂਗੂ ਮੀਟਿੰਗ ਵੀ ਹੁੰਦੀ ਸੀ, ਉੱਥੇ ਬਰਾਤ ਵੀ ਆਉਂਦੀ ਹੁੰਦੀ ਸੀ, ਬਰਾਤ ਆ ਕੇ ਉੱਥੇ ਆਰਾਮ ਕਰਦੀ ਸੀ। ਅੱਜ ਤੋਂ 100 ਸਾਲ ਪਹਿਲਾਂ, 70-80 ਸਾਲ ਪਹਿਲਾਂ ਜਦੋਂ ਆਵਾਜਾਵੀ ਦੇ ਸਾਧਨ ਨਹੀਂ, ਗੁਰਦੁਆਰੇ ਦੇ ਵਿੱਚ ਸਰਾਂ ਜਿਹੜੀ ਨਾਲ ਹੁੰਦੀ ਸੀ, ਉੱਥੇ ਲੋਕ ਰਹਿੰਦੇ ਵੀ ਸੀ, ਜਿਹੜੇ ਯਾਤਰੀ ਦੂਰੋਂ ਆਉਂਦੇ ਹੁੰਦੇ ਸੀ, ਉੱਥੇ ਚਾਹ ਪਾਣੀ ਵੀ ਪੀਂਦੇ ਸੀ, ਲੰਗਰ ਛਕਦੇ ਸੀ ਆ ਕੇ ਉੱਥੇ। ਧਾਰਮਿਕ ਸਥਾਨਾਂ 'ਚ ਇਹੋ ਹੀ ਕੁਛ ਹੁੰਦਾ, ਸਾਡੇ ਸਮਾਜ 'ਚ ਸਾਰਾ ਕੁਛ ਹੁੰਦਾ ਰਿਹਾ। ਇੰਨੀ ਰਿਸਟ੍ਰਿਕਸ਼ਨਾਂ ਲਾਓ, ਕੋਈ ਨਹੀਂ, ਰੱਬ ਨਹੀਂ ਡਰਨ ਲੱਗਿਆ? ਰੱਬ ਜੇ ਸਾਰੇ ਪਾਸੇ ਪ੍ਰੋਟੈਸਟ ਕਰਨ ਵਾਲਿਆਂ 'ਚ ਵੀ ਰੱਬ ਹੈਗਾ, ਸੁਣਨ ਵਾਲਿਆਂ 'ਚ ਵੀ ਹੈ, ਇੰਨਾ ਕੁ ਡਰਦੇ ਹੋ ਤੁਸੀਂ? ਕੋਈ ਉੱਥੇ ਅਸ਼ਾਂਤੀ ਨਹੀਂ ਫੈਲਣ ਲੱਗੀ, ਕਿਸੇ ਨੇ ਕੋਈ ਐਵੇਂ ਨਹੀਂ ਪ੍ਰੋਟੈਸਟ ਕਰੂਗਾ ਆ ਕੇ, ਕੋਈ ਗੱਲ 'ਤੇ ਹੀ ਪ੍ਰੋਟੈਸਟ ਹੋਊਗਾ। ਇਹ ਜਿਹੜੇ ਮੇਅਰ ਕਰਨ ਲੱਗੇ ਨੇ ਨਾ ਸਾਰੀਆਂ ਸਕੀਮਾਂ ਸਕੂਮਾਂ ਘੜਨ ਲੱਗੇ ਨੇ, ਸਭ ਵੋਟਾਂ ਲੈਣ ਦੀ ਖਾਤਰ ਕਰਦੇ ਨੇ, ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਤੇ ਅਸ਼ਾਂਤੀ ਨਹੀਂ ਫੈਲਦੀ। ਇਹ ਜਦੋਂ ਟੈਕਸ ਲਾਉਂਦੇ ਨੇ, ਹਰੇਕ ਘਰ ਦੇ ਉੱਤੇ ਟੈਕਸ ਵਧਾਇਆ ਇਹਨਾਂ ਨੇ, ਉਦੋਂ ਨਹੀਂ ਅਸ਼ਾਂਤੀ ਫੈਲਦੀ। ਉਦੋਂ ਤੁਸੀਂ ਐਕਚੁਅਲੀ ਕੀ ਆ ਵੀ ਗਧੇ ਵਾਂਗੂ ਭਾਰ ਚੱਕਣ ਦੀ ਨਾ ਮੈਜੋਰਿਟੀ ਨੂੰ ਆਦਤ ਪੈ ਗਈ ਆ। ਜਦੋਂ ਤੁਹਾਡਾ ਟੈਕਸ ਵਧਾਉਂਦੇ ਤੁਸੀਂ ਪ੍ਰੋਟੈਸਟ ਨਹੀਂ ਨਾ ਕਰਦੇ, ਹੌਲੀ 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 ਤੁਹਾਡੇ ਖੰਭ ਕੱਟਣੇ ਨੇ, ਤੁਹਾਡੇ ਕੁਤਰਨੇ ਨੇ ਖੰਭ, ਚੱਕੀ ਜਾਓ ਭਾਰ ਮੋਰਗੇਜਸ ਦਾ, ਕੰਮ ਦਾ, 8 ਘੰਟੇ ਨਹੀਂ ਕੰਮ ਤੇ ਸਰਦਾ, ਤਨਖਾਹ ਨਹੀਂ ਮਿਲਦੀ 12 ਘੰਟੇ। ਉਹ ਦੇਖੋ 1200 ਵਿਅਕਤੀ ਕਰਨ ਲੱਗੇ ਨੇ ਨਾ ਪ੍ਰੋਟੈਸਟ, ਸਿਟੀ ਵਾਲੇ ਦਲੇਰ ਬਣੋ ਥੋੜੇ ਜੇ, ਜਿੱਥੇ ਵੀ ਧੱਕਾ ਹੁੰਦਾ ਪ੍ਰੋਟੈਸਟ ਕਰਿਆ ਕਰੋ, ਤੁਹਾਡਾ ਰਾਈਟ ਆ, ਪਰ ਪੀਸਫੁਲ ਤਰੀਕੇ ਦੇ ਨਾਲ, ਆਰਗੇਨਾਈਜ਼ ਹੋ ਕੇ, ਸਾਰੇ ਪਹਿਲਾਂ ਕਾਨੂੰਨੀ ਢੰਗ ਤਰੀਕੇ ਵਰਤ ਕੇ, ਇਹ ਵੀ ਕਾਨੂੰਨੀ ਢੰਗ ਤਰੀਕਾ ਹੀ ਆ ਵੈਸੇ, ਵਾਜਬ ਨੋਟਿਸ ਦੇ ਕੇ, ਮਿਹਨਤਾਂ ਤਰਲੇ ਕਰਕੇ, ਪ੍ਰੋਟੈਸਟ ਆਖਰੀ ਹਥਿਆਰ ਆ, ਇਹਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਖੋ ਸਕਦੀ ਗੀ, ਨਹੀਂ ਹੋ ਸਕਦੀ। ਇਸ ਕਰਕੇ ਜਿਹੜੇ ਕਹਿੰਦੇ ਨੇ ਨਾ ਪ੍ਰੋਟੈਸਟ ਹੋਣੇ, ਇਹ ਟੇਢੇ ਤਰੀਕੇ ਨਾਲ ਨਾ ਐਕਚੁਅਲੀ ਜਿਹੜੇ ਕਹਿੰਦੇ ਨੇ ਵੀ ਧਾਰਮਿਕ ਸਥਾਨਾਂ ਅੱਗੇ ਪ੍ਰੋਟੈਸਟ ਨਹੀਂ ਹੋਣੇ ਚਾਹੀਦੇ, ਇਹ ਟੇਢੇ ਤਰੀਕੇ ਦੇ ਨਾਲ ਤੁਹਾਨੂੰ ਮਜ਼ਾਕ ਕਰ ਰਹੇ ਨੇ। ਬਈ ਤੁਸੀਂ ਜਲੂਸ ਕੱਢਿਆ ਆਪਦੇ ਧਾਰਮਿਕ ਸਥਾਨਾਂ ਦਾ, ਤੁਸੀਂ ਉਹ ਕੱਢਿਆ ਨਾ, ਤੁਸੀਂ ਖੁਦ ਕੱਢਿਆ ਇੱਕ ਦੂਜੇ ਦੇ ਧਾਰਮਿਕ ਸਥਾਨਾਂ ਦਾ ਜਲੂਸ, ਤੁਸੀਂ ਨਾ ਕੱਢੋ, ਇਹਨਾਂ ਨੂੰ ਨੌਬਤ ਹੀ ਨਾ ਆਵੇ, ਇਸ ਗੱਲ ਤੱਕ ਨੌਬਤ ਹੀ ਨਾ ਆਵੇ ਕਹਿਣ ਦੀ। ਇੱਕ ਹੋਰ ਸ਼ਾਇਦ ਮੇਰਾ ਖਿਆਲ ਆਪਾਂ ਨੂੰ ਬ੍ਰੇਕ ਲੈਣੀ ਪੈਣੀ ਛੋਟੀ ਜੀ।
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313,
416-213-1313, 7895-93123-1313,
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਇੱਕ ਵਾਰੀ ਫਿਰ ਨਿਕਾ ਸਵਾਗਤ ਜੀ। ਦੋਸਤੋ, ਜੇ ਤੁਸੀਂ ਪ੍ਰੋਪਰਟੀ ਦੀ ਭਾਲ ਦੇ ਵਿੱਚੋਂ ਨਾ ਤੇ ਫਿਰ ਦੇਖ ਰਹੇ ਹੋ ਤੇ ਸਸਤੀਆਂ ਪ੍ਰੋਪਰਟੀਜ਼ ਨੇ, ਪਾਵਰ ਆਫ ਸੇਲ ਤੇ ਪ੍ਰੋਪਰਟੀਜ਼ ਨੇ, ਜਿਹੜੇ ਲੈਂਡਰਸ ਨੇ, ਜਦੋਂ ਕੋਈ ਬੰਦਾ ਅਸਮਰਥ ਹੋ ਜਾਂਦਾ, ਕੈਪੇਬਲ ਨਹੀਂ ਰਹਿੰਦਾ ਕਿਸ਼ਤਾਂ ਦੇਣ ਦੇ, ਤੇ ਉਹ ਪ੍ਰੋਪਰਟੀ ਮਾਰਕੀਟ ਚ ਖੜੀ ਰਵੇ ਤੇ ਲੈਂਡਰਸ ਦਾ ਵੀ ਲਾਸ ਹੁੰਦਾ, ਇਸ ਕਰਕੇ ਲੈਂਡਰਸ ਪਾਵਰ ਆਫ ਸੇਲ ਤੇ ਲੈ ਜਾਂਦੇ ਨੇ ਪ੍ਰੋਪਰਟੀ। ਇਹ ਪ੍ਰੋਪਰਟੀ ਨਾ ਤੁਹਾਨੂੰ ਨਾਰਮਲ ਕੀਮਤ ਤੋਂ, ਨਾਰਮਲ ਜਿਹੜੀ ਮਾਰਕੀਟ ਵੈਲਿਊ ਹੁੰਦੀ ਉਹ ਤੋਂ ਸਸਤੀ ਮਿਲ ਸਕਦੀ ਹੁੰਦੀ ਹੈ। ਜੇਕਰ ਤੁਸੀਂ ਲੱਭ ਰਹੇ ਹੋ ਆਲਰੇਡੀ, ਜੇ ਤੁਸੀਂ ਰੀਅਲ ਸਟੇਟ ਇਨਵੈਸਟਮੈਂਟ ਕਰਦੇ ਹੋ ਤੇ ਜਿਹੜੀ ਚੀਜ਼ ਤੁਹਾਨੂੰ 1.5-2 ਲੱਖ ਸਸਤੀ ਮਿਲਦੀ, ਕਿਉਂ ਨਾ ਫਿਰ ਉਹ ਲਓ। ਜਾਂ ਫਿਰ ਤੁਸੀਂ ਆਲਰੇਡੀ ਘਰ ਲੱਭ ਰਹੇ ਹੋ, ਫਸਟ ਟਾਈਮ ਬਾਇਰ ਹੋ ਜਾਂ ਅਪਗ੍ਰੇਡ ਕਰਨਾ ਘਰ, ਤੇ ਜਿਹੜੀ ਚੀਜ਼ ਤੁਹਾਨੂੰ 1.5-2 ਲੱਖ ਮਹਿੰਗੀ ਮਿਲਦੀ, ਉਹ ਕਿਉਂ ਲਾਓਗੇ ਤੁਸੀਂ? ਇਸ ਕਰਕੇ ਹੁਣ ਮੌਕਾ ਹੈਗਾ ਕਈ ਥਾਵਾਂ ਤੇ ਇਹ ਬੜੇ ਥੋੜੇ ਹੁੰਦੇ ਨੇ ਜੀ ਘਰ। ਬ੍ਰੈਮਟਨ ਚ ਸਾਰੇ ਮੇਰੇ ਖਿਆਲ 7-8 ਘਰ ਪਾਵਰ ਆਫ ਸੇਲ ਤੇ ਹੋਣਾ, ਜਿਹਦੇ ਸੈਮੀ ਡਿਟੈਚ, ਡਿਟੈਚ ਤੇ ਟਾਊਨ ਹਾਊਸ ਨੇ। ਮਿਸੀਸਾਗਾ ਚ 5-7 ਹੋ ਸਕਦੇ ਨੇ। ਇਸ ਤਰ੍ਹਾਂ ਲੰਡਨ, ਕੇਂਬਰਿਜ, ਕਿਚਨਰ, ਹੁਣ ਕੇਂਬਰਿਜ ਦੇ ਵਿੱਚ ਇੱਕ 6,14,000 ਦਾ ਟਾਊਨ ਹਾਊਸ ਪਾਵਰ ਆਫ ਸੇਲ ਤੇ ਲੱਗਿਆ ਹੋਇਆ। ਨਿਆਗਰਾ ਫਾਲ ਚ ਵੀ ਹੈਗੇ ਨੇ, ਤੇ ਜੇ ਤੁਸੀਂ ਲੱਭ ਰਹੇ ਹੋ ਦੋਸਤੋ, ਤੁਹਾਨੂੰ ਲੱਭ ਸਕਦਾ ਸਸਤਾ, ਤੁਸੀਂ ਤਾਲਮੇਲ ਕਰ ਲਿਓ 647-300-8436 ਨੰਬਰ ਹੈਗਾ, ਜਾਂ ਫਿਰ 905-915-8484 ਤੇ ਰਾਣਾ ਜੀ ਨੂੰ ਤੁਸੀਂ ਕਰ ਲਿਓ ਕਾਲ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਸ ਮਨ ਦੇ ਵਿੱਚ ਇੱਕੋ ਹੀ ਗੱਲ ਆ ਵੀ ਬਈ ਆਉਣ ਵਾਲੇ ਜਿਹੜੇ ਬੱਚੇ ਨੇ ਨਾ ਸਾਡੇ, ਉਹਨਾਂ ਨੂੰ ਨਾ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਵੀ ਤੁਹਾਡੇ ਬਾਪੂ ਜਾਂ ਜਿਹੜੇ ਤੁਹਾਡੀ ਪਹਿਲੀ ਜਨਰੇਸ਼ਨ ਸੀ ਨਾ, ਸਾਡੇ ਲਈ ਇਹੋ ਜਿਹੇ ਕੰਡੇ ਬੀਜ ਗਏ। ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਵੀ ਸਾਡੇ ਤੋਂ ਪਹਿਲੇ ਜਿਹੜੇ ਲੋਕ ਸੀ ਨਾ, ਉਹਨਾਂ ਨੇ ਸਾਨੂੰ ਇੰਨੀਆਂ ਸਹੂਲਤਾਂ ਲੈ ਕੇ ਦਿੱਤੀਆਂ ਨੇ, ਆਹ ਕੁਛ ਕਰਕੇ ਦਿੱਤਾ, ਉਹਨਾਂ ਨੇ ਸਟਰਗਲ ਕੀਤਾ, ਸਾਡੇ ਲਈ ਸਮਾਜ ਦੇ ਵਿੱਚ ਥਾਂ ਬਣਾਈ ਹੈ। ਵੇਖਿਓ ਕਿਤੇ ਆਉਣ ਵਾਲੀ ਜਨਰੇਸ਼ਨ ਇਹ ਨਾ ਕਵੇ ਉਧਰੋਂ ਅਸੀਂ ਮਰ ਰਹੇ ਹੋਈਏ, ਉਧਰੋਂ ਸਾਨੂੰ ਕਵੇ ਲਾਣ ਤਾਂ ਤੁਹਾਡੇ ਤੇ, ਤੁਸੀਂ ਤਾਂ ਗੁਰਦੁਆਰਿਆਂ ਮੰਦਰਾਂ ਦੀ ਲੜਾਈ ਚ ਹੀ ਲੜਦੇ ਰਹੇ, ਤੁਸੀਂ ਹਿੰਦੂ ਸਿੱਖ ਆਪਸ ਲੜਦੇ ਸੀ, ਨਾ ਤੁਸੀਂ ਪਾਕਿਸਤਾਨ ਦਾ ਲਾਉਂਦੇ ਸੀ, ਹੈਂਜੀ, ਤੁਸੀਂ ਕੈਨੇਡੀਅਨ ਵੈਲਿਊਜ਼ ਅਡਾਪਟ ਨਹੀਂ ਕੀਤੀਆਂ, ਸਾਡੇ ਬੱਚੇ ਨਾ ਸਾਨੂੰ ਲਾਣ ਤਾਂ ਨਾ ਪਾਉਣ, ਬਸ ਇੰਨੀ ਕੁ ਮਿਹਨਤ ਆ। ਭੀੜ ਦਾ ਹਿੱਸਾ ਤਾਂ ਕਦੇ ਵੀ ਨਾ ਬਣੋ, ਭੀੜ ਤੋਂ ਲੈਣਾ ਕੀ ਆ ਤੁਸੀਂ? ਇਕੱਲੇ ਰਹੋ, ਆਪਣੇ ਪਰਿਵਾਰ ਚ ਰਹੋ, 4-5 ਦੋਸਤਾਂ ਮਿੱਤਰਾਂ ਚ ਰਹੋ, ਚੰਗੀ ਸੰਗਤ ਦਾ ਆਨੰਦ ਮਾਣੋ। ਹਾਂ, ਜੇ ਭੀੜ ਚੰਗੀ ਆ ਸਾਰੀ ਦੀ ਸਾਰੀ, ਫਿਰ ਗੱਲ ਵੱਖਰੀ ਆ, ਹੈਨਾ। ਚੰਗਾ ਵੈਸੇ ਭੀੜ ਚੰਗੀ ਹੁੰਦੀ ਨਹੀਂ ਹੈ, ਮੈਂ ਜਿਵੇਂ ਦੱਸਦਾ ਨਾ, ਭੀੜ ਕੋਲੇ ਭੀੜ ਨਾ ਬਸ ਜਜ਼ਬਾਤਾਂ ਦੇ ਆਧਾਰ ਦੇ ਉੱਤੇ ਕੰਮ ਕਰਦੀ, ਇਸ ਕਰਕੇ ਭੀੜ ਦਾ ਹਿੱਸਾ ਨਾ ਹੀ ਬਣਦਾ ਚੰਗੀ ਗੱਲ ਆ। ਬਾਕੀ ਜੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਜਿਹੜੇ ਕਾਲਰ ਅੱਜ ਨਹੀਂ ਕਾਲ ਕਰ ਸਕੇ ਕੋਈ ਗੱਲ ਨੀ ਜੀ, ਹਰ ਰੋਜ਼ 2-3 ਹੁੰਦਾ ਪ੍ਰੋਗਰਾਮ ਆਪਣਾ। ਮਿਹਰਬਾਨੀ ਬਹੁਤ ਬਹੁਤ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਸਿਟੀ ਆਫ ਬਰੈਂਪਟਨ 10 ਮਿਊਨਿਸਪਲ ਬਾਰਡਰ ਸੀਮਾਵਾਂ ਦੀ ਸਮੀਖਿਆ ਕਰ ਰਿਹਾ ਹੈ। ਸ਼ਹਿਰ ਨੂੰ ਬਚਾਉਣ ਜਿਵੇਂ ਕਿ ਆਬਾਦੀ ਵਧਦੀ ਹੈ, ਸਿਟੀ ਦਾ ਉਦੇਸ਼ ਨਿਰਪੱਖ ਅਤੇ ਬਰਾਬਰੀ ਦੀ ਸਥਾਪਨਾ ਕਰਨਾ ਹੈ। ਨਿਵਾਸੀਆਂ ਦੀ ਸੰਤੁਲਨ ਨੁਮਾਇੰਦਗੀ ਵਾਲੇ ਬਾਰਡਰ, ਤੁਹਾਡੀ ਫੀਡਬੈਕ ਨੂੰ